کل عالم سربرے کائنات بھگت وچھل کروڑ حاضرہ حضور بانی کے بوہت چور شطر تخت دے مالک تن تن ستگرو گرنتھ صاحب جی مہاراج سچے پاتشاہ جی دی مہان بخشش رحمت ہو رہی ہے۔ گرمک پیاریو، جیون دی سفلتا واسطے کچھ سماں کچھ گھڑیاں ستگرو پاتشاہ دے چرناں تے نتمستک ہندیاں ہویاں ستگرو دی گود نصیب ہوئی ہے، بڑے بھاگاں دی نشانی ہے۔ سو اسی طرح پاون گربانی دے کیرتن ستکار جو گرمک پیارے کیرتنی جتھے دے پاسوں سرون کیتے نے، گرو پیاریو سما ہویا گر اتہاس دی کتھا وچار دا۔ آؤ سب تو پہلا چل دے پرسنگ دی سمپورنتا کریے۔ کل وچاریا سی کہ ستگرو ارجن دیو صاحب جی مہاراج دے پاون دربار دے اندر پائی کلا پلا اتے پائی چنجو تے اسی طرح پائی بھگیرتھ جی ورگے گرسکھ پاتشاہ دی حضوری وچ آ کے اپنے جیون دی سفلتا واسطے بینتیاں کردے نے، مہاراج پتہ نہیں کنے ک جنماں تو جا کنیاں جوناں تو اسی پٹکدے پٹکدے اس منکھا جنم تک آئے ہاں، آپ دی سرن وچ پہنچے ہاں، سانوں کوئی پاون پوتر اپدیش بخشش کرو تاکہ ساڈا جنم اتے موت دا بھیانک دکھ کٹیا جاوے۔ اے بینتی انہ شردالوان پریمیاں نے کیتی ہے۔ اگے پاتشاہ کی بخشش کردے نے، اے اگلا پرسنگ رہندا پرسنگ آپاں وچارن جا رہے ہیں۔ آؤ گرمکھ پیاریو اپنی سرتی نو برتی نو ایکاگر کر کے چل دے اس اتہاس دے پرسنگ دے اتے فوکس کریے، ٹکاونا کریے۔ ایک باری شردا دے نال پیار اتے ستکار دے نال رسنا نو پوتر کریے، بلند آواز وچ کرو کرپا، آخو جی واہگرو جی کا خالصہ واہگرو جی کی فتح، آخو ستنام سری واہگرو جی۔
کرپا کرو ہم پر اب ایسے،
کہن لگے مہاراج ساڈے تے کرپا کر دیو،
جنم مرن پن پائے نہ کیسے،
مڑ کے سانو اے جنم اتے موت دا دکھ نہ ویاپے،
سری مکھ تے اچریو بن گرمکھ۔
ستگرو پاتشاہ نے انہاں نوں اپدیش دیندیاں آکھیا، کہندے پائی جے اس طرح لوچا ہے اچھا ہے تواڈی، پھر گرمکھ بنو، سو اپنا جیون اس پرکار ٹالو،
تیاگو کرم جو کرتے منمک،
جیڑے منمک کرم کماؤندے نے جا منمکھاں والے کرم کماؤندے ہو نا، انہاں دا تیاگ کر دیو،
ان پوچھیو سب بھید بتاو۔
انہاں نے پھر بینتی کیتی، مہاراج منمکھ اتے گرمکھ دی جڑی گل تساں نے کیتی ہے،
گرمکھ منمکھ کہہ سمجھاو،
ایدہ پید چنگی طرح سمجھاؤ سانو، گرمکھ کون ہوندا ہے ਤੇ ਮਨਮੁਖ ਕੌਣ ਹੁੰਦਾ ਹੈ?
ਜਮ ਹਮ ਲੱਛਣ ਲਹਿ ਪਛਾਣ।
ਜਦੋਂ ਸਾਨੂੰ ਇਸ ਗੱਲ ਦੀ ਸਮਝ ਪੈ ਗਈ, ਲੱਛਣ ਸਮਝ ਆ ਗਏ ਵੀ ਆਹ ਲੱਛਣ ਮਨਮੁਖ ਦੇ ਨੇ, ਆਹ ਨਿਸ਼ਾਨੀਆਂ ਗੁਰਮੁਖਾਂ ਦੀਆਂ ਹਨ,
ਤਬ ਹਮ ਤਰਹਿ ਗੁਰੂ ਬਚ ਮਾਨ।
ਪਾਤਸ਼ਾਹ, ਫਿਰ ਤੁਹਾਡਾ ਬਚਨ ਮੰਨ ਕੇ ਅਸੀਂ ਗੁਰਮੁਖਾਂ ਵਾਲੇ ਗੁਣ ਧਾਰਨ ਕਰ ਲਵਾਂਗੇ।
ਸ੍ਰੀ ਮੁਖ ਤੇ ਫਰਮਾਵਨ ਕੀਨ।
ਪਾਤਸ਼ਾਹ ਨੇ ਆਪਣੇ ਸ਼੍ਰੋਮਣੀ ਸ੍ਰੇਸ਼ਟ ਮੁਖ ਤੋਂ ਪਾਵਨ ਪਵਿੱਤਰ ਉਪਦੇਸ਼ ਇਹਨਾਂ ਨੂੰ ਬਖਸ਼ਿਸ਼ ਕੀਤਾ, ਕਹਿਣ ਲੱਗੇ
ਗੁਰਮੁਖ ਮਨਮੁਖ ਦਵੈ ਵਿਦ ਤੀਨ।
ਕਹਿਣ ਲੱਗੇ ਭਾਈ, ਗੁਰਮੁਖ ਵੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਤੇ ਮਨਮੁਖ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ।
ਇੱਕ ਗੁਰਮੁਖ ਗੁਰਮੁਖ ਤਰ ਦੂਜੋ।
ਪਹਿਲੇ ਗੁਰਮੁਖ ਸਧਾਰਨ ਗੁਰਮੁਖ ਹਨ, ਦੂਸਰੇ ਤਰ ਗੁਰਮੁਖ ਦੀ ਅਵਸਥਾ ਹੈ।
ਗੁਰਮੁਖ ਤਮ ਨੀਕੋ ਲਖ ਤੀਜੋ।
ਤੇ ਤੀਸਰੇ ਤਮ ਗੁਰਮੁਖ ਹੋਇਆ ਕਰਦੇ ਹਨ।
ਪੀਠ ਕੁਕਰਮਨ ਕੋ ਜਿਨ ਦੀਨ।
ਹੁਣ ਗੁਰਮੁਖ ਦੀ ਵਿਆਖਿਆ ਸਤਿਗੁਰੂ ਜੀ ਸਮਝਾ ਰਹੇ ਨੇ। ਕਹਿੰਦੇ ਭਾਈ, ਜਿਨ੍ਹਾਂ ਨੇ ਕੁਕਰਮਾਂ ਨੂੰ, ਖੋਟੇ ਕਰਮਾਂ ਨੂੰ ਪਿੱਠ ਦਿੱਤੀ ਹੋਵੇ, ਪਾਸਾ ਵੱਟ ਲਿਆ ਹੋਵੇ,
ਗੁਰੂ ਬਚਨ ਸਨ ਮੁਖ ਮੁਖ ਕੀਨ।
ਅਤੇ ਗੁਰੂ ਦੇ ਬਚਨ ਨੂੰ ਮੰਨ ਕੇ ਹਮੇਸ਼ਾ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ। ਸਨਮੁਖ ਤੋਂ ਭਾਵ ਹੈ ਬਈ ਸਤਿਗੁਰੂ ਦੇ ਵਿਚਾਰ ਨੂੰ, ਬਚਨ ਨੂੰ, ਉਪਦੇਸ਼ ਨੂੰ ਮੁੱਖ ਰੱਖ ਕੇ ਜਿਹੜੇ ਜਿਉਂਦੇ ਨੇ, ਜੀਵਨ ਕਮਾਉਂਦੇ ਨੇ, ਸੋ ਇਸ ਤਰ੍ਹਾਂ ਸਨਮੁਖ ਰਹਿ ਕੇ ਜੀਵਨ ਬਤੀਤ ਕਰਦੇ ਨੇ।
ਉਹ ਦਿਨ ਸੌ ਜੇ ਕਰਹਿ ਚੰਗਿਆਈ।
ਉਹਨਾਂ ਦੇ ਨਾਲ ਜਿਹੜਾ ਚੰਗਿਆਈ ਕਰਦਾ ਹੈ, ਭਲਾ ਕਰਦਾ ਹੈ,
ਸਦ ਜਾਣੈ ਤਿਸ ਕੀ ਭਲਿਆਈ,
ਤੇ ਉਹ ਗੁਰਮੁਖ ਉਹਨਾਂ ਦਾ ਫਿਰ ਵਿਸ਼ੇਸ਼ ਤੌਰ ਤੇ ਭਲਾ ਲੋਚਦੇ ਨੇ। ਉਹਨਾਂ ਦੇ ਕਿਸੇ ਨਾ ਕਿਸੇ ਜੀਵਨ ਦੇ ਉੱਤੇ, ਜਾਣੀ ਕਿ ਪਰਉਪਕਾਰ ਕਰਨ ਦੀ ਗੁਰਮੁਖਾਂ ਦੀ ਹਮੇਸ਼ਾ ਭਾਵਨਾ ਬਣੀ ਰਹਿੰਦੀ ਹੈ।
ਚੇਤਨਾ ਬਸਾਰਾ ਹੈ ਚਾਹੇ ਉਪਕਾਰਾ,
ਤੇ ਕਦੇ ਵੀ ਮਨ ਵਿੱਚੋਂ ਪਰਉਪਕਾਰ ਕਰਨਾ ਭੁਲਾਉਂਦੇ ਨਹੀਂ ਹਨ ਗੁਰਮੁਖ।
ਸਭ ਕੋ ਭਲੋ ਕਰੈ ਇੱਕ ਸਾਰਾ,
ਸਾਰਿਆਂ ਦਾ ਭਲਾ ਲੋਚਦੇ ਹਨ।
ਇਹ ਗੁਰਮੁਖ ਕੀ ਲਖੀ ਹੈ ਲੱਛਣ?
ਕਹਿਣ ਲੱਗੇ ਪਾਤਸ਼ਾਹ, ਕਹਿੰਦੇ ਭਾਈ, ਇਹ ਗੁਰਮੁਖ ਦੀ ਨਿਸ਼ਾਨੀ ਹੈ, ਸਾਰਿਆਂ ਦਾ ਭਲਾ ਸੋਚਣਾ ਤੇ ਕਰਨਾ।
ਸੁਣ ਗੁਰਮੁਖ ਤਰ ਜਥਾ ਪਿਛੱਛਣ।
ਕਹਿੰਦੇ ਭਾਈ, ਹੁਣ ਅਗਲੀ ਅਵਸਥਾ ਅਗਲਿਆਂ ਦੀ ਸੁਣਨਾ ਕਰੋ। ਜਿਹੜੇ ਤਰ ਗੁਰਮੁਖ ਹਨ ਉਹ ਕਿਸ ਤਰ੍ਹਾਂ ਦੇ ਹਨ?
ਤਿਆਗ ਕੁਕਰਮਨ ਕੋ ਉਰ ਤਾਰਾ।
ਉਹਨਾਂ ਨੇ ਵੀ ਕੁਕਰਮ ਤਾਂ ਤਿਆਗ ਹੀ ਹਨ, ਉਹ ਵੀ ਕੁਕਰਮਾਂ ਤੋਂ, ਖੋਟੇ ਕਰਮਾਂ ਤੋਂ ਦੂਰ ਰਹਿੰਦੇ ਹਨ।
ਬ੍ਰਿੰਦ ਸੁਕਰਮਨ ਅੰਗੀਕਾਰਾ,
ਤੇ ਹਿਰਦੇ ਦੇ ਅੰਦਰ ਉਹਨਾਂ ਨੇ ਸ਼ੁਭ ਕਰਮ ਧਾਰਨ ਕੀਤੇ ਹਨ, ਕਦੇ ਵੀ ਭੁਲਾਉਂਦੇ ਨਹੀਂ ਸ਼ੁਭ ਕਰਮਾਂ ਨੂੰ।
ਜੋ ਕਾਰਜ ਕਿਸ ਕੋ ਹੋਏ ਸਕ ਹੈ,
ਸੋ ਜੋ ਕਿਸੇ ਦਾ ਕਾਰਜ ਉਹਨਾਂ ਦੇ ਪਾਸੋਂ ਹੋ ਸਕਦਾ ਹੋਵੇ ਭਲੇ ਦਾ,
ਕਰੈ ਭਲੋ ਖੋਟੋ ਨਹਿ ਤੱਕ ਹੈ,
ਤੇ ਹਮੇਸ਼ਾ ਭਲਾ ਕਰਦੇ ਹਨ, ਕਦੇ ਵੀ ਖੋਟਾ ਖਿਆਲ ਮਨ ਵਿੱਚ ਨਹੀਂ ਲੈ ਕੇ ਆਉਂਦੇ, ਕਦੇ ਬੁਰੀ ਨਜ਼ਰ ਨਾਲ ਵੇਖਦੇ ਨਹੀਂ ਹਨ ਕਿਸੇ ਵੱਲ ਵੀ।
ਜੋ ਨਰ ਅਪਨ ਕਰੈ ਅਪਕਾਰਾ,
ਸੋ ਜਿਹੜੇ ਮਨੁੱਖ ਸੋ ਇਸ ਪ੍ਰਕਾਰ ਉਹਨਾਂ ਦੀ ਕੋਈ ਬਰਿਆਈ ਆਦਿਕ ਵੀ ਕਰਦੇ ਹਨ,
ਇਸ ਪਰ ਇਹ ਠਾਨ ਹੈ ਉਪਕਾਰਾ,
ਉਹ ਬੁਰਿਆਂ ਦਾ ਵੀ ਭਲਾ ਕਰਦੇ ਨੇ। ਜਿਸ ਤਰ੍ਹਾਂ ਭਗਤ ਫਰੀਦ ਜੀ ਨੇ ਆਖਿਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਸੋ ਮਨ ਵਿੱਚ ਕਦੇ ਵੀ ਗਿਲਾ ਕਰਕੇ ਬੁਰਾ ਨਹੀਂ ਲੋਚਦੇ।
ਜਿਹੜਾ ਬਸਾਰਾ ਸਕਲ ਖਟਾਈ,
ਜਿਹੜਾ ਖੋਟਾਪਣ ਹੈ, ਔਗਣ ਹਨ, ਉਹ ਸਾਰੇ ਹੀ ਮਨ ਵਿੱਚੋਂ ਉਹ ਗੁਰਮੁਖ ਕੱਢ ਦਿੰਦੇ ਨੇ, ਹਿਰਦਾ ਸ਼ੁੱਧ ਰੱਖਦੇ ਹਨ।
ਸਹਿਜ ਸੁਭਾਇਕ ਹੋਏ ਭਲਾਈ,
ਸਹਿਜ ਸੁਭਾਅ ਹੀ ਉਹ ਭਲਾਈ ਦੇ ਕਾਰਜ ਕਰਦੇ ਹਨ।
ਅਬ ਗੁਰਮੁਖ ਤਮ ਕੇ ਸੁਣ ਲੱਛਣ।
ਹੁਣ ਭਾਈ, ਗੁਰਮੁਖ ਜਿਹੜਾ ਤੀਜੀ ਅਵਸਥਾ ਵਾਲਾ ਹੈ, ਤਮ ਗੁਰਮੁਖ ਹੈ, ਉਹਦੀਆਂ ਨਿਸ਼ਾਨੀਆਂ ਜਾਣਨਾ ਕਰੋ।
ਗਿਆਨ ਸੰਪੰਨ ਵਿਸਾਲ ਵਿਚੱਛਣ,
ਤੇ ਗਿਆਨ ਵਿੱਚ ਸੰਪੂਰਨ ਹੁੰਦੇ ਨੇ, ਬ੍ਰਹਮ ਗਿਆਨ ਵਿੱਚ ਲੀਨ ਹੁੰਦੇ ਹਨ।
ਆਤਮ ਰੂਪ ਜਥਾਵਤ ਜਾਣਾ,
ਤੇ ਆਪਣਾ ਜਿਹੜਾ ਰੂਪ ਹੈ, ਆਪਣੀ ਆਤਮ ਨੂੰ ਪਛਾਣਦੇ ਨੇ, ਨਿਜ ਨੂੰ ਪਛਾਣਦੇ ਹਨ ਕਿ ਮਨ ਤੂੰ ਜੋਤ ਸਰੂਪ ਹੈ, ਸੋ ਜੋਤ ਸਰੂਪ ਕਰਕੇ ਜਾਣਦੇ ਹਨ।
ਜਿਸ ਪ੍ਰਕਾਰ ਸਤਿਗੁਰੂ ਬਖਾਨਾ,
ਜਿਸ ਤਰ੍ਹਾਂ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਆਖਿਆ ਬਖਸ਼ਿਆ ਹੈ,
ਜਗ ਬਚਿੱਤਰਤਾ ਨਿਸ਼ਚੈ ਨਾਹੀ।
ਇਹ ਜਿਹੜਾ ਅਨੇਕਾਂ ਪ੍ਰਕਾਰ ਦਾ ਸੰਸਾਰ ਹੈ, ਨਾਨਾ ਪ੍ਰਕਾਰ ਕੀਏ ਬਹੁ ਜੰਤ ਜਿਹੜੇ ਹਨ ਨਾ, ਸੋ ਇਹਨਾਂ ਜੀਵਾਂ ਨੂੰ ਵਿਚਿੱਤਰ ਸੰਸਾਰ ਨੂੰ ਨਿਸ਼ਚਾ ਕਰਕੇ ਨਹੀਂ ਜਾਣਦੇ, ਇਹਨੂੰ ਸੱਚ ਨਹੀਂ ਜਾਣਦੇ। ਉਹ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਨੇ ਵੀ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਸੋ ਇਹ ਅਵਸਥਾ ਤਰ ਤਮ ਗੁਰਮੁਖਾਂ ਦੀ ਹੈ।
ਏਕ ਰੂਪ ਲਖੀਅਤ ਸਭ ਮਾਹੀ,
ਇੱਕੋ ਹੀ ਜੋਤ ਨੂੰ, ਇੱਕੋ ਹੀ ਸਰੂਪ ਨੂੰ ਸਾਰਿਆਂ ਦੇ ਅੰਦਰ ਤੱਕਦੇ ਹਨ ਸਭ ਮਹਿ ਜੋਤ। ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਇਹ ਭਾਵਨਾ ਉਹਨਾਂ ਤਮ ਗੁਰਮੁਖਾਂ ਦੀ ਹੈ।
ਆਪ ਸੁਣ ਮਨਮੁਖ ਕੀ ਬਿਦਤੀਨ।
ਪਾਤਸ਼ਾਹ ਕਹਿੰਦੇ ਭਾਈ ਹੁਣ ਜਿਸ ਤਰ੍ਹਾਂ ਤਿੰਨ ਤਰ੍ਹਾਂ ਦੇ ਗੁਰਮੁਖ ਹੁੰਦੇ ਨੇ, ਮਨਮੁਖ ਵੀ ਤਿੰਨ ਤਰ੍ਹਾਂ ਦੇ ਹੀ ਹੁੰਦੇ ਨੇ, ਇਹ ਵੀ ਸੁਣਨਾ ਕਰੋ।
ਕਿਨ ਜੇ ਤਿੰਨ ਸੰਗ ਨੀਕੀ ਕੀਨ।
ਤੇ ਇੱਕ ਮਨਮੁਖ ਉਹ ਹਨ ਵੀ ਜੇ ਉਹਨਾਂ ਦੇ ਨਾਲ ਕਿਸੇ ਨੇ ਭਲਾ ਵਰਤਾ ਕੀਤਾ ਹੈ,
ਸੋ ਵਿਸਾਰ ਠਾਨਹਿ ਬੁਰਿਆਈ।
ਉਹ ਭਲਾ ਕਰੇ ਹੋਏ ਨੂੰ, ਅਹਿਸਾਨ ਨੂੰ ਭੁਲਾ ਕਰਕੇ ਤੇ ਮਨ ਵਿੱਚ ਫਿਰ ਵੀ ਉਹਨਾਂ ਦਾ ਬੁਰਾ ਹੀ ਚਿਤਵਦੇ ਹਨ।
ਇਹ ਸੰਗ ਭਲੋ ਨਾ ਕਰਹਿ ਕਦਾਈ,
ਕਦੇ ਵੀ ਉਹਨਾਂ ਦੇ ਕੋਲੋਂ ਕਿਸੇ ਦਾ ਭਲਾ ਨਹੀਂ ਬਣ ਆਉਂਦਾ, ਹਮੇਸ਼ਾ ਬੁਰਾ ਸੋਚਦੇ ਨੇ।
ਜਿਸ ਨੇ ਮਨ ਹੀ ਕੋ ਮੁਖ ਕੀਨ,
ਜਿਸ ਬੰਦੇ ਨੇ ਹਮੇਸ਼ਾ ਮਨ ਨੂੰ ਮੁਖ ਰੱਖਿਆ ਹੋਵੇ, ਮਨ ਵਿੱਚੋਂ ਜਿਹੜੇ ਫੁਰਨੇ ਬਣੇ, ਖਿਆਲ ਬਣੇ, ਸੋਚ ਉਤਪੰਨ ਹੋਈ ਨਾ, ਉਸੇ ਨੂੰ ਮੁਖ ਰੱਖ ਕੇ ਜ਼ਿੰਦਗੀ ਜਿਉਣੀ ਹੈ। ਜੋ ਮਨ ਚਾਹੁੰਦਾ ਹੈ ਉਹ ਕਰਦੇ ਨੇ, ਮਨ ਚਾਹੁੰਦਾ ਵਿਕਾਰਾਂ ਨੂੰ ਤੇ ਭੋਗਦੇ ਨੇ, ਮਨ ਚਾਹੁੰਦਾ ਝਗੜਿਆਂ ਨੂੰ ਕ੍ਰੋਧ ਦੁਆਰਾ ਤੇ ਉਹ ਝਗੜੇ ਵੀ ਕਰਦੇ ਨੇ। ਇਸ ਪ੍ਰਕਾਰ ਮਨ ਦੇ ਆਖੇ ਲੱਗ ਕੇ ਚੱਲਦੇ ਹਨ।
ਮਨ ਕੋ ਕਹਿਓ ਕਰਹਿ ਮਤਹੀਨ,
ਤੇ ਮਨ ਦਾ ਕਹਿਆ ਕਰਕੇ, ਜੋ ਮਨ ਕਹਿੰਦਾ ਉਹੀ ਕਰਕੇ ਆਪਣੀ ਮਤ ਨੂੰ ਹੀਣੀ ਕਰ ਲੈਂਦੇ ਨੇ ਸ਼ੁਭ ਗੁਣਾਂ ਤੋਂ। ਉਹਨਾਂ ਦੀ ਮਤ ਸ੍ਰੇਸ਼ਟ ਨਹੀਂ ਬਲਕਿ ਕੁਮਤ ਬਣ ਜਾਂਦੀ ਹੈ।
ਧਰਮ ਨਾ ਰੱਖੇ ਨਿੰਦਾ ਕਹੈ,
ਤੇ ਧਰਮ ਨਹੀਂ ਰੱਖਦੇ, ਧਰਮ ਨਹੀਂ ਕਮਾਉਂਦੇ ਹਨ, ਤੇ ਹਮੇਸ਼ਾ ਧਰਮੀਆਂ ਦੀ ਨਿੰਦਾ ਕਰਦੇ ਨੇ।
ਕਪਟ ਕੂਰ ਕਰ ਲਪਟ ਤਰਿਆ ਹੈ,
ਮਨ ਵਿੱਚ ਕਪਟ ਰੱਖਦੇ ਨੇ, ਝੂਠ ਬੋਲਦੇ ਨੇ, ਤੇ ਪਰਾਇਆ ਇਸਤਰੀ ਪਰਾਏ ਪੁਰਸ਼ ਦਾ ਸੰਗ ਕਰਦੇ ਨੇ।
ਅਸ ਮਨਮੁਖ ਕੇ ਲੱਛਣ ਜਾਣ,
ਇਹ ਮਨਮੁਖ ਦੀਆਂ ਨਿਸ਼ਾਨੀਆਂ ਹਨ।
ਆਪ ਮਨਮੁਖ ਤਰ ਕੋ ਸੁਨ ਕਾਨ,
ਕਹਿੰਦੇ ਭਾਈ ਹੁਣ ਜਿਹੜਾ ਮਨਮੁਖ ਤਰ ਗੁਰੂ ਤਰ ਮਨਮੁਖ ਹੈ ਦੂਜੀ ਅਵਸਥਾ ਵਾਲਾ, ਉਹਦੇ ਲੱਛਣ ਵੀ ਜਾਣਨਾ ਕਰੋ।
ਪਰ ਕੋ ਭਲਾ ਹੋਤ ਦੁਖ ਪਾਵੈ,
ਇਹ ਉਹ ਤੋਂ ਵੀ ਭਿਆਨਕ ਮਨਮੁਖ ਹੈ। ਕਹਿੰਦਾ ਜਦੋਂ ਕਿਸੇ ਦਾ ਕੋਈ ਭਲਾ ਹੁੰਦਾ ਨਜ਼ਰ ਆਉਂਦਾ, ਕੋਈ ਬੰਦਾ ਤਰੱਕੀ ਕਰਦਾ ਨਜ਼ਰ ਆਉਂਦਾ, ਸੋ ਕਿਸੇ ਦੇ ਜੀਵਨ ਵਿੱਚ ਕੋਈ ਸ਼ੁਭ ਮੌਕੇ ਆਉਂਦੇ ਨੇ, ਕਿਸੇ ਦੇ ਬੱਚੇ ਸ਼ੁਭ ਜੀਵਨ ਮਾਰਗ ਤੇ ਚੱਲਦੇ, ਜਾਣੀ ਕਿ ਚੰਗੇ ਕਰੈਕਟਰ ਵਾਲੇ ਨਜ਼ਰ ਆਉਂਦੇ ਨੇ, ਉਹਨਾਂ ਨੂੰ ਵੇਖ ਕਰਕੇ
ਅਸ ਯਤਨ ਬਣਾਵੈ,
ਫਿਰ ਯਤਨ ਕਰਦਾ ਵੀ ਇਹਦਾ ਬਣਦਾ ਕਾਰਜ ਕਿਵੇਂ ਵਿਗੜੇ। ਕੋਈ ਨਾ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਜਿਹੜੇ ਤਰ ਮਨਮੁਖ ਨੇ। ਸੋ ਬੱਚਿਆਂ ਆਦਿਕ ਨੂੰ ਵੀ ਖੋਟੀ ਸਿੱਖਿਆ ਦੇ ਕੇ ਤੇ ਗੁਰਮਤ ਮਾਰਗ ਤੋਂ ਦੂਰ ਕਰਨ ਦਾ ਯਤਨ ਕਰਦੇ ਨੇ।
ਦੇਖਤ ਸੁਨਤ ਤਪਦੇ ਅਤ ਛਾਤੀ,
ਤੇ ਕਿਸੇ ਦੀ ਤਰੱਕੀ ਨੂੰ ਵੇਖ ਕੇ, ਕਿਸੇ ਦੀ ਵਡਿਆਈ ਨੂੰ ਸੁਣ ਕੇ ਇਹਨਾਂ ਦਾ ਹਿਰਦਾ ਸੜ ਜਾਂਦਾ ਹੈ।
ਚਿਤਵੈ ਕੋ ਹੋਵੈ ਇਸ ਘਾਤੀ,
ਤੇ ਫਿਰ ਚਿਤਵਦੇ ਨੇ ਵੀ ਇਹਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਢੰਗ ਨਾਲ, ਇਹ ਖਿਆਲ ਉਹਨਾਂ ਦੇ ਮਨ ਵਿੱਚ ਬਣਦੇ ਨੇ।
ਅਪਰ ਭਲਾ ਕੋ ਕਹਾਂ ਸਹਾਏ,
ਦੂਜਿਆਂ ਦਾ ਭਲਾ ਉਹਨਾਂ ਨੂੰ ਕੀ ਸਿਖਾਉਣਾ ਹੈ, ਚੰਗਾ ਨਹੀਂ ਲੱਗਦਾ ਹੈ ਦੂਜਿਆਂ ਦਾ ਭਲਾ।
ਸਖਾ ਭਲੇ ਕੋ ਸੁਨ ਤਪਤਾਏ,
ਇਹੋ ਜਿਹੇ ਮਨਮੁਖ ਤਾਂ ਜੇ ਆਪਣੇ ਕਿਸੇ ਮਿੱਤਰ ਸੰਬੰਧੀ ਨੇੜੇ ਦੇ ਬੰਦੇ ਦੀ ਵੀ ਤਰੱਕੀ ਹੁੰਦੀ ਹੈ ਨਾ, ਉਹ ਵੀ ਉਹਨਾਂ ਦੇ ਪਾਸੋਂ ਜਰ ਨਹੀਂ ਹੁੰਦੀ ਹੈ।
ਮੁਖਤੇ ਮੀਠੀ ਕਹਿ ਸੁਣਾਵੈ,
ਹਾਂ ਇੱਕ ਗੱਲ ਜ਼ਰੂਰ ਹੈ ਵੀ ਮੂੰਹ ਤੋਂ ਮਿੱਠਾ ਜ਼ਰੂਰ ਬੋਲਦੇ ਨੇ, ਮੂੰਹ ਤੇ ਜ਼ਰੂਰ ਸਿਫਤ ਕਰ ਦਿੰਦੇ ਹਨ। ਤੇ ਅੰਦਰੋਂ ਉਹ ਜਰ ਨਹੀਂ ਸਕਦੇ, ਸਹਿਣ ਨਹੀਂ ਕਰਦੇ ਕਿਸੇ ਦੀ ਵਡਿਆਈ, ਸੜੀ ਜਾਂਦੇ ਹਨ।
ਹਿਤ ਅਨਹਿਤ ਸਮ ਏਕ ਵਿਚਾਰ ਹੈ,
ਤੇ ਹਿਤ ਔਰ ਅਨਹਿਤ, ਆਪਣਾ ਹਿਤੀ ਕੌਣ ਹੈ, ਆਪਣਾ ਪੱਖੀ ਕੌਣ ਹੈ ਤੇ ਆਪਣਾ ਵਿਰੋਧੀ ਕੌਣ ਹੈ, ਉਹਨਾਂ ਨੂੰ ਆਪਣਾ ਕੋਈ ਲੱਗਦਾ ਹੀ ਨਹੀਂ ਹੈ, ਉਹਨਾਂ ਨੂੰ ਸਾਰੇ ਹੀ ਵਿਰੋਧੀ ਲੱਗਦੇ ਨੇ।
ਸਭ ਕੋ ਬੁਰੋ ਹੋਏ ਸੁਖ ਧਾਰ,
ਬਸ ਦੂਜਿਆਂ ਦਾ ਬੁਰਾ ਹੁੰਦਿਆਂ ਵੇਖ ਕੇ ਹੀ ਉਹਨਾਂ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।
ਸਭ ਜਗ ਕੋ ਬੈਰੀ ਸਮਝਾਨਾ,
ਤੇ ਸਾਰੇ ਸੰਸਾਰ ਨੂੰ ਅੰਦਰੋਂ ਆਪਣਾ ਦੁਸ਼ਮਣ ਹੀ ਮੰਨਦੇ ਨੇ।
ਬਹੁਤਨ ਸੰਗ ਦਵੈਸ਼ ਹੀ ਠਾਨੈ
ਅਤੇ ਬਹੁਤਿਆਂ ਦੇ ਨਾਲ ਦਵੈਸ਼ ਈਰਖਾ ਹੀ ਰੱਖਦੇ ਹਨ।
ਅਬ ਮਨਮੁਖ ਤਮ ਕੋ ਸੁਨ ਕਾਨ
ਤੇ ਪਾਤਸ਼ਾਹ ਕਹਿੰਦੇ ਭਾਈ ਹੁਣ ਜਿਹੜਾ ਤਮ ਮਨਮੁਖ ਹੈ ਸਭ ਤੋਂ ਖਤਰਨਾਕ ਅਵਸਥਾ ਵਾਲਾ ਸੋਚਣੀ ਵਾਲਾ ਉਹਦੇ ਬਾਰੇ ਸੁਣਨਾ ਕਰੋ ਕੰਨ ਕਰਕੇ।
ਸਭ ਕੋ ਬੁਰਾ ਆਪਣੇ ਹਿਤ ਜਾਨ
ਤੇ ਸਾਰਿਆਂ ਦਾ ਬੁਰਾ ਸੋਚਦਾ ਉਹ ਕੇਵਲ ਆਪਣਾ ਭਲਾ ਲੋਚਦਾ ਹੈ ਤਮ ਜਿਹੜਾ ਮਨਮੁਖ ਹੈ। ਸੋ ਗੁਰਮੁਖ ਪਿਆਰਿਓ ਭਗਤ ਕਬੀਰ ਜੀ ਨੇ ਐਸੇ ਲੋਕਾਂ ਬਾਰੇ ਬੜਾ ਸਾਫ ਜਿਹਾ ਨਿਰਣਾ ਕਰ ਦਿੱਤਾ ਹੈ। ਕਹਿੰਦੇ ਆਪ ਨਾ ਦੇਹੇ ਚੁਰੂ ਪਰ ਪਾਣੀ ਤੇਹੇ ਨਿੰਦ ਹੈ ਜਿਹੇ ਗੰਗਾ ਆਨੀ। ਆਪ ਕਿਸੇ ਨੂੰ ਪਾਣੀ ਦੀ ਚੁਲੀ ਪਿਲਾ ਨਹੀਂ ਸਕਦੇ, ਨਿੰਦਿਆ ਉਹਨਾਂ ਦੀ ਕਰਦੇ ਨੇ ਜਿਹਨਾਂ ਨੇ ਗੰਗਾ ਵਰਗੀਆਂ ਨਦੀਆਂ ਚਲਾ ਦਿੱਤੀਆਂ ਹੋਣ, ਜਿਨ੍ਹਾਂ ਨੇ ਭਲੇ ਵਾਸਤੇ ਛਬੀਲਾਂ ਲਾ ਦਿੱਤੀਆਂ ਹੋਣ, ਜਿਨ੍ਹਾਂ ਨੇ ਨਹਿਰਾਂ ਚਲਾ ਦਿੱਤੀਆਂ ਹੋਣ। ਇਹ ਕੇਵਲ ਸਮਝਣ ਵਾਸਤੇ ਗੱਲ ਹੈ। ਕਹਿਣ ਦਾ ਭਾਵ ਇਹੋ ਜਿਹੇ ਖਤਰਨਾਕ ਲੋਕਾਂ ਬਾਰੇ ਭਗਤ ਕਬੀਰ ਜੀ ਇਸੇ ਸ਼ਬਦ ਵਿੱਚ ਕਹਿ ਰਹੇ ਨੇ। ਕਹਿੰਦੇ ਐਸੇ ਲੋਗਨ ਸਿਉ ਕਿਆ ਕਹੀਏ, ਜੋ ਜਨ ਕੀਏ ਭਗਤ ਤੇ ਬਹਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਇਹੋ ਜਿਹੇ ਲੋਕਾਂ ਤੋਂ ਤੇ ਡਰ ਕੇ ਰਹਿਣਾ ਚਾਹੀਦਾ, ਪਾਸਾ ਵੱਟ ਕੇ ਲੰਘਣਾ ਚਾਹੀਦਾ। ਤੇ ਸਾਕਤ ਸ਼ਬਦ ਵਰਤ ਕੇ ਭਗਤ ਕਬੀਰ ਜੀ ਨੇ ਕੁਝ ਸਲੋਕ ਉਚਾਰੇ ਨੇ। ਕਹਿੰਦੇ ਕਬੀਰ ਸਾਕਤ ਐਸਾ ਹੈ ਕੇਲੇ ਨਿਕਟ ਜਿਉਂ ਬੇਰ। ਕਹਿੰਦੇ ਸਾਕਤ ਬੰਦਾ ਮਨਮੁਖ ਬੰਦਾ ਇਹੋ ਜਿਹਾ ਹੁੰਦਾ ਜਿਵੇਂ ਇੱਕ ਬੇਰੀ ਦਾ ਬੂਟਾ ਰੁੱਖ ਖੜਾ ਹੈ, ਉਹਦੇ ਲਾਗ ਤੇ ਕੇਲੇ ਦਾ ਬੂਟਾ ਉੱਗ ਪਵੇ, ਉਹ ਝੂਲੇ ਉਹ ਚੀਰੀ ਹੈ। ਹਨੇਰੀ ਚੱਲੇ ਹਵਾ ਦਾ ਵੇਗ ਜਦੋਂ ਵਧੇ ਤੇ ਪੱਤਾ ਜਦੋਂ ਹਿੱਲੇ ਕਿਸੇ ਕਾਰਨ। ਗੁਰਮੁਖ ਪਿਆਰਿਓ ਕੇਲੇ ਦਾ ਪੱਤਾ ਹਿੱਲੇ ਭਾਵੇਂ ਬੇਰੀ ਦੀ ਕੋਈ ਟਾਹਣੀ ਹਿੱਲ ਜਾਵੇ, ਕੁਝ ਵੀ ਹੋਵੇ ਨੁਕਸਾਨ ਕੇਲੇ ਦਾ ਹੀ ਹੈ। ਬੇਰੀ ਦਾ ਕੁਝ ਨਹੀਂ ਜੇ ਵਿਗੜਦਾ, ਉਹਦੇ ਕੰਡਿਆਂ ਨਾਲ ਕੇਲੇ ਦਾ ਪੱਤਾ ਤੇ ਮਾਨੋ ਲੀਰੋ ਲੀਰ ਹੋ ਜਾਂਦਾ। ਇਹ ਸਾਕਤ ਦੀ ਬਿਰਤੀ ਹੈ, ਹਮੇਸ਼ਾ ਦੂਜੇ ਦਾ ਨੁਕਸਾਨ ਸੋਚਣਾ, ਕੇਵਲ ਸੋਚਣਾ ਨਹੀਂ ਕਰਨ ਤੱਕ ਅੱਡੀ ਚੋਟੀ ਦਾ ਜ਼ੋਰ ਲਾ ਦੇਣਾ। ਸੋ ਇਸ ਪ੍ਰਕਾਰ ਸਾਕਤ ਦੀ ਅਵਸਥਾ ਹੈ। ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ। ਤੇ ਕਹਿੰਦੇ ਲਸਣ ਭਾਵੇਂ ਕਿਸੇ ਕਮਰੇ ਦੇ ਅੰਦਰ ਲੁਕ ਛਿਪ ਕੇ ਵੀ ਖਾਧਾ ਹੋਵੇ ਨਾ, ਤੇ ਜਦੋਂ ਉਹ ਖਾਪ ਕੇ ਲਸਣ ਖਾਣ ਵਾਲਾ ਚਾਰ ਬੰਦਿਆਂ ਵਿੱਚ ਬਾਹਰ ਨਿਕਲਦਾ ਨਾ, ਦੂਰੋਂ ਹੀ ਪਤਾ ਲੱਗ ਜਾਂਦਾ ਵੀ ਇਹਨੇ ਲਸਣ ਖਾਧਾ ਹੋਇਆ, ਉਹਦੇ ਮੁੱਖ ਤੋਂ ਇਹੋ ਜਿਹੀ ਸਮੈਲ ਆਉਂਦੀ ਹੈ ਲਸਣ ਦੀ। ਕਹਿੰਦੇ ਕਬੀਰ ਸਾਕਤ ਐਸਾ ਹੈ ਜੈਸਾ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਸੋ ਇਹ ਮਨਮੁੱਖਾਂ ਦੇ ਲੱਛਣ ਅਨੇਕਾਂ ਤਰ੍ਹਾਂ ਦੇ ਬਿਆਨ ਕੀਤੇ ਨੇ ਗੁਰੂ ਕੀ ਬਾਣੀ ਦੇ ਅੰਦਰ। ਸੋ ਇੱਕ ਥਾਂ ਗੁਰਦੇਵ ਮਨਮੁੱਖ ਨੂੰ ਹੀ ਕਹਿੰਦੇ ਨੇ, ਕਹਿੰਦੇ ਮਨਮੁੱਖ ਆਵੈ ਮਨਮੁੱਖ ਜਾਵੈ, ਮਨਮੁੱਖ ਫਿਰ ਫਿਰ ਚੋਟਾਂ ਖਾਵੈ। ਕਹਿੰਦੇ ਮਨਮੁੱਖ ਆਉਂਦਾ ਸੰਸਾਰ ਵਿੱਚ ਮਰ ਕੇ ਚਲਾ ਜਾਂਦਾ, ਕੇਵਲ ਇੱਕ ਵਾਰੀ ਇਹ ਸਿਲਸਿਲਾ ਮੁੱਕਦਾ ਨਹੀਂ, ਫਿਰ ਫਿਰ ਚੋਟਾਂ ਖਾਵੈ। ਮਨਮੁੱਖ ਮੁੜ ਮੁੜ ਕੇ ਜਨਮ ਅਤੇ ਮੌਤ ਦੀਆਂ ਭਿਆਨਕ ਚੋਟਾਂ ਖਾਈ ਜਾ ਰਿਹਾ। ਤੇ ਜਿਤਨੇ ਨਰਕ, 18 ਪ੍ਰਕਾਰ ਦੇ ਨਰਕ ਤਾਂ ਗ੍ਰੰਥਾਂ ਨੇ ਵੀ ਗਿਣ ਦਿੱਤੇ ਨੇ, ਪਰ ਸਤਿਗੁਰੂ 18 ਤੇ ਨਹੀਂ ਰੁਕਦੇ। ਕਹਿੰਦੇ ਜਿੰਨੇ ਵੀ ਨਰਕ ਇਸ ਸ੍ਰਿਸ਼ਟੀ ਦੇ ਅੰਦਰ ਉਸ ਵਾਹਿਗੁਰੂ ਨੇ ਬਣਾ ਰੱਖੇ ਨੇ, ਸੋ ਭਾਵੇਂ ਉਹ ਕਿਸੇ ਪ੍ਰਕਾਰ ਦੇ ਵੀ ਹੋਣ, ਜਿਤਨੇ ਨਰਕ ਸੇ ਮਨਮੁੱਖ ਭੋਗ ਹੈ, ਸਾਰੇ ਦੇ ਸਾਰੇ ਮਨਮੁੱਖ ਨੂੰ ਭੋਗਣੇ ਪੈਂਦੇ ਨੇ, ਇੱਕ ਤੋਂ ਵੀ ਉਹਦਾ ਛੁਟਕਾਰਾ ਨਹੀਂ ਹੁੰਦਾ। ਅੱਗੇ ਆਖਿਆ ਗੁਰਮੁਖ ਲੇਪ ਨਾ ਮਾਸਾ ਹੈ। ਉਹਦੇ ਮੁਕਾਬਲੇ ਜੇ ਗੁਰਮੁਖ ਦੀ ਤੁਲਨਾ ਕਰਕੇ ਵੇਖੀ ਜਾਵੇ ਤੇ ਗੁਰਮੁਖ ਨੂੰ ਇਹ ਵਿਸ਼ੇ ਵਿਕਾਰਾਂ ਦਾ ਵਿਰੋਧ ਦਾ ਲੇਪ ਮਾਤਰ ਵੀ ਕੋਈ ਅਸਰ ਨਹੀਂ, ਥੋੜਾ ਜਿਹਾ ਵੀ ਪ੍ਰਭਾਵ ਨਹੀਂ। ਜਿਵੇਂ ਜ਼ਮੀਨ ਦੇ ਉੱਤੇ ਲੇਪ ਕੀਤਾ, ਸੋ ਮਿੱਟੀ ਦੀ ਤਾਂ ਕਿੰਨੀ ਮੋਟੀ ਹੈ ਤੇ ਲੇਪ ਉਹਦੇ ਉੱਤੇ ਮਾਮੂਲੀ ਜਿਹਾ ਹੈ, ਐਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਵਾਸਤੇ ਨਰਕਾਂ ਦਾ ਦੁੱਖ ਲੇਪ ਮਾਤਰ ਵੀ ਨਹੀਂ ਹੈ। ਤੇ ਮਾਸਾ ਤੋਂ ਭਾਵ ਹੈ ਜਦੋਂ ਬਹੁਤ ਥੋੜਾ ਕਹਿਣਾ ਹੋਵੇ ਤੇ ਆਪਾਂ ਕਹਿੰਦੇ ਜੀ ਮਾਸਾ ਕੁ ਦੇ ਦਿਓ, ਬਹੁਤ ਥੋੜਾ ਦੇ ਦਿਓ। ਸੋ ਮਾਸੇ ਤੋਂ ਭਾਵ ਵੀ ਇਹੋ ਹੈ ਵੀ ਗੁਰਮੁਖਾਂ ਨੂੰ ਮਾਸਾ ਕੁ ਮਾਤਰ ਵੀ ਨਰਕਾਂ ਦਾ ਦੁੱਖ ਨਹੀਂ ਭੋਗਣਾ ਪੈਂਦਾ। ਇੱਥੇ ਗੁਰਦੇਵ ਆਖਦੇ ਨੇ ਕਹਿੰਦੇ ਅਬ ਮਨ ਮੁਕੋ ਤਮਕੋ ਸੁਣ, ਸੁਣਨਾ ਕਰੋ ਕੰਨਾਂ ਦੇ ਨਾਲ।
ਸਤਿਗੁਰ ਸ਼ਬਦ ਸਰਵਨ ਕਰੇ,
ਤੇ ਸਭ ਦਾ ਬੁਰਾ ਲੋਚਦੇ ਨੇ, ਕੇਵਲ ਆਪਣਾ ਭਲਾ ਲੋਚਦੇ ਨੇ ਜਿਹੜੇ ਤਾਮ ਦੇ ਮਨ ਮੁਖ ਨੇ। ਜਿਹੜਾ ਸਤਿਗੁਰੂ ਦਾ ਪਾਵਨ ਉਪਦੇਸ਼ ਹੈ, ਸ਼ਬਦ ਹੈ, ਉਹ ਨੀ ਕਦੇ ਕੰਨਾਂ ਤੇ ਧਰਦੇ, ਨਹੀਂ ਸੁਣਦੇ ਕਦੇ ਵੀ। ਸੁਣਨਾ ਚੰਗਾ ਹੀ ਨਹੀਂ ਲੱਗਦਾ ਹੈ। ਤੇ ਗੁਰਮੁਖ ਪਿਆਰਿਓ, ਪਾਤਸ਼ਾਹ ਆਖਦੇ ਨੇ, ਕਹਿੰਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੂੜਿਆਰ ਕੂੜਿਆਰੀ ਜਾਏ ਰਲੇ। ਜਿਹੜੇ ਗੁਰਮੁਖ ਨੇ ਸਚਿਆਰ ਸੱਚ ਨੂੰ ਪਿਆਰ ਕਰਨ ਵਾਲੇ, ਤੇ ਉਹ ਤੇ ਹਮੇਸ਼ਾ ਸਤਿਗੁਰਾਂ ਦੇ ਕੋਲ ਬੈਠ ਕੇ ਸਤਸੰਗਤ ਕਰਦੇ ਨੇ, ਤੇ ਜਿਹੜੇ ਕੂੜ ਦੇ ਯਾਰ ਨੇ, ਕੂੜ ਨੂੰ ਪਿਆਰ ਕਰਨ ਵਾਲੇ ਨੇ, ਤੇ ਉਹ ਹਮੇਸ਼ਾ ਕੂੜਿਆਰਾਂ ਵਿੱਚ ਜਾ ਕੇ, ਪੱਬਾਂ ਕਲੱਬਾਂ ਵਿੱਚ ਜਾ ਕੇ, ਪਾਰਟੀਆਂ ਵਿੱਚ ਜਾ ਕੇ, ਸੋ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਉਹ ਕੂੜਿਆਰਾਂ ਵਿੱਚ ਜਾ ਕੇ ਰਲਦੇ ਨੇ। ਉਹਨਾਂ ਦਾ ਖਾਣਾ ਉੱਥੇ ਹੀ ਹੈ, ਉਹਨਾਂ ਨੂੰ ਉੱਥੇ ਹੀ ਸੁੱਖ ਮਿਲਦਾ। ਮੈਂ ਛੋਟੀ ਬੇਨਤੀ ਕਰਦਿਆਂ ਇੱਕ, ਤੇ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਸਾਡਾ ਸਰੀਰ ਖੁਰਾਕ ਤੋਂ ਬਿਨਾਂ ਨਹੀਂ ਚੱਲ ਸਕਦਾ, ਇਹ ਕੁਦਰਤ ਦਾ ਨਿਯਮ ਹੈ। ਪੰਜਾਂ ਤੱਤਾਂ ਤੋਂ ਸਰੀਰ ਪੈਦਾ ਹੋਇਆ, ਤੇ ਪੰਜਾਂ ਤੱਤਾਂ ਵਿੱਚ ਹਵਾ, ਪਾਣੀ, ਮਿੱਟੀ, ਅੱਗ ਤੇ ਆਕਾਸ਼, ਤੇ ਇਹਦੇ ਨਿਰਵਾਹ ਵਾਸਤੇ ਵੀ ਪੰਜ ਤੱਤ ਹਮੇਸ਼ਾ ਚਾਹੀਦੇ ਨੇ, ਤੇ ਹਵਾ ਵੀ ਲਗਾਤਾਰ ਇਹਨੂੰ ਮਿਲਣੀ ਚਾਹੀਦੀ ਹੈ ਤਾਂ ਜ਼ਿੰਦਗੀ ਚੱਲਦੀ ਹੈ, ਤੇ ਇਸੇ ਤਰ੍ਹਾਂ ਪਾਣੀ ਵੀ ਲਗਾਤਾਰ ਮਿਲਦਾ ਰਹਿਣਾ ਚਾਹੀਦਾ ਤਾਂ ਜੀਵਨ ਚੱਲੇਗਾ, ਤੇ ਇਸੇ ਪ੍ਰਕਾਰ ਅੱਗ ਵੀ ਲਗਾਤਾਰ ਚਾਹੀਦੀ ਹੈ। ਜਿਹੜੀ ਭੋਜਨ ਦੇ ਅੰਦਰ ਫੈਟ ਬਣਦੀ ਹੈ ਨਾ, ਇਹ ਫੈਟ ਸਾਨੂੰ ਊਰਜਾ ਦਿੰਦੀ ਹੈ, ਅੱਗ ਹੀ ਅੰਦਰ ਜਾਂਦੀ ਹੈ ਤੇ ਅੰਦਰੋਂ ਸਾਡੇ ਸਰੀਰ ਦਾ ਤਾਪਮਾਨ ਬਣਾ ਕੇ ਰੱਖਦੀ ਹੈ, ਤੇ ਇਸੇ ਤਰ੍ਹਾਂ ਮਿੱਟੀ ਲਗਾਤਾਰ ਚਾਹੀਦੀ ਹੈ, ਤੇ ਗੁਰਮੁਖੋ ਪੰਜਵਾਂ ਤੱਤ ਆਕਾਸ਼ ਵੀ ਹਮੇਸ਼ਾ ਚਾਹੀਦਾ। ਜੇ ਸਪੇਸ ਨਾ ਹੋਵੇ ਤੇ ਆਪਾਂ ਇੱਕ ਕਦਮ ਵੀ ਇੱਧਰ ਉੱਧਰ ਨਹੀਂ ਹਿੱਲ ਸਕਦੇ, ਤੇ ਸਪੇਸ ਨਾਲ ਹੀ ਜੀਵਨ ਚੱਲ ਸਕਦਾ। ਜੇ ਇੱਕ ਬੌਕਸ ਵਿੱਚ ਕਿਸੇ ਜੀਵ ਨੂੰ ਬੰਦ ਕਰ ਦਿੱਤਾ ਜਾਵੇ, ਕਿੰਨਾ ਕੁ ਚਿਰ ਜਿਉਂਦਾ ਰਹੇਗਾ? ਸਪੇਸ ਉਹਦੀ ਖਤਮ ਕਰ ਦਿੱਤੀ, ਉੱਥੇ ਵੀ ਮੌਤ ਆਵੇਗੀ ਨਾ। ਸੋ ਸਰੀਰ ਦਾ ਨਿਰਵਾਹ ਜਿਹੜਾ, ਇਹਦੇ ਵਾਸਤੇ ਖੁਰਾਕ ਜਿਹੜੀ ਹੈ, ਤੇ ਗੁਰਮੁਖਿਓ ਪਿਆਰਿਓ ਪਾਤਸ਼ਾਹ ਕਹਿੰਦੇ ਸਾਢੇ ਤ੍ਰੈਮਣ ਦਿਹੋਰੀ ਚੱਲੈ ਪਾਣੀ ਅੰਨ। ਇਹ ਸਰੀਰ ਅੰਨ ਪਾਣੀ ਨਾਲ ਚੱਲਦਾ ਹੈ, ਇਹ ਤੱਤ ਚਾਹੀਦੇ ਨੇ। ਤੇ ਨਾਲ ਇਹ ਵੀ ਯਾਦ ਰੱਖਣਾ, ਤੰਦਰੁਸਤੀ ਵਾਸਤੇ, ਸਵਸਥ ਸਰੀਰ ਵਾਸਤੇ ਹਵਾ ਵੀ ਸ਼ੁੱਧ ਚਾਹੀਦੀ ਹੈ ਜੋ ਅੱਜ ਨਹੀਂ ਰਹੀ ਹੈ, ਪਾਣੀ ਵੀ ਸ਼ੁੱਧ ਚਾਹੀਦਾ ਹੈ ਜੋ ਅੱਜ ਪਲਿਊਟਡ ਹੋ ਚੁੱਕਿਆ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਤੱਤ ਸਾਨੂੰ ਸ਼ੁੱਧ ਚਾਹੀਦੇ ਸੀ ਤਾਂ ਇਹ ਸਰੀਰ ਤੰਦਰੁਸਤੀ ਇਹਦੀ ਕਾਇਮ ਰਹਿ ਸਕਦੀ ਹੈ। ਤੇ ਜਿਵੇਂ ਹੁਣ ਸਰੀਰ ਦੀ ਖੁਰਾਕ ਵੀ ਚਾਹੀਦੀ ਹੈ ਤੇ ਚਾਹੀਦੀ ਵੀ ਸ਼ੁੱਧ ਹੈ, ਜੇ ਇਹਦੇ ਵਿੱਚ ਪੋਇਜ਼ਨ ਆ ਜਾਵੇ, ਪੈਸਟੀਸਾਈਡਸ ਅੱਜ ਸਾਡੇ ਭੋਜਨ ਵਿੱਚ ਸਾਨੂੰ ਖਾਣੀਆਂ ਪੈ ਰਹੀਆਂ ਨੇ, ਜਦੋਂ ਇਹਦੇ ਵਿੱਚ ਜ਼ਹਿਰ ਆਵੇਗੀ ਤੇ ਸਰੀਰ ਦਾ ਨੁਕਸਾਨ ਹੋਵੇਗਾ, ਸਰੀਰ ਕਮਜ਼ੋਰ ਹੋਵੇਗਾ, ਸਰੀਰ ਖੀਣ ਹੋਵੇਗਾ, ਤੇ ਸਰੀਰ ਦੀ ਆਰਜਾ ਵੀ ਘਟੇਗੀ। ਤੇ ਦੂਸਰੇ ਪਾਸੇ ਗੁਰਮੁਖ ਪਿਆਰਿਓ, ਸਾਡੀ ਰੂਹ ਹੈ, ਤੇ ਰੂਹ ਨੂੰ ਵੀ ਕੋਈ ਨਾ ਕੋਈ ਖੁਰਾਕ ਚਾਹੀਦੀ ਹੈ, ਤੇ ਖੁਰਾਕ ਵੀ ਸ਼ੁੱਧ ਚਾਹੀਦੀ ਹੈ। ਜੇ ਰੂਹ ਦੀ ਖੁਰਾਕ ਸ਼ੁੱਧ ਨਾ ਮਿਲੇ ਤੇ ਰੂਹ ਨੇ ਵੀ ਰੋਗੀ ਹੋ ਜਾਣਾ, ਤੇ ਰੂਹ ਦੀ ਖੁਰਾਕ, ਜਿਹਨੂੰ ਦੂਜੇ ਸ਼ਬਦਾਂ ਵਿੱਚ ਗੁਰਮੁਖ ਪਿਆਰਿਓ ਆਪਾਂ ਐਂਟਰਟੇਨਮੈਂਟ ਆਖਦੇ ਹਾਂ। ਐਂਟਰਟੇਨਮੈਂਟ ਜਿਹੜਾ ਹੈ, ਇਹ ਸਾਡੀ ਰੂਹ ਦੀ ਖੁਰਾਕ ਹੈ, ਪਰ ਇਹਨੂੰ ਇੰਨਾ ਛੋਟਾ ਨਾ ਕਰ ਲੈਣਾ ਵੀ ਐਂਟਰਟੇਨਮੈਂਟ ਕੇਵਲ ਕਿਸੇ ਮੂਵੀ ਨੂੰ ਵੇਖ ਕੇ ਹੀ ਹੋ ਸਕਦਾ, ਕਿਸੇ ਗੀਤ ਨੂੰ ਸੁਣ ਕੇ ਹੋ ਸਕਦਾ, ਜਾਂ ਕਿਸੇ ਸੀਰੀਅਲ ਨਾਟਕ ਵਗੈਰਾ ਨੂੰ, ਹੋਰ ਇਹਨਾਂ ਢੰਗਾਂ ਦੇ ਨਾਲ ਨਹੀਂ। ਨਹੀਂ ਗੁਰਮੁਖੋ, ਐਂਟਰਟੇਨ ਜਿਹੜਾ ਹੈ, ਮਨੋਰੰਜਨ ਜਿਹੜਾ ਹੈ, ਇਹ ਗੁਰਮੁਖ ਪਿਆਰੇ, ਇਹਦੇ ਵਿੱਚ ਸਾਨੂੰ ਸੋਚਣਾ ਪਵੇਗਾ ਵੀ ਖੁਰਾਕ ਕਿਉਂ ਦੀ ਖਾਣੀ ਹੈ। ਜੇ ਤੇ ਜ਼ਹਿਰੀਲੀ ਖੁਰਾਕ ਖਾਣੀ ਹੈ, ਫਿਰ ਤੇ ਇਹ ਸਭ ਕੁਝ ਮੂਵੀਆਂ ਵੇਖਦੇ ਰਹੋ, ਇਸ ਤਰ੍ਹਾਂ ਦੇ ਐਂਟਰਟੇਨਮੈਂਟ ਕਰਦੇ ਰਹੋ, ਗਿੱਧੇ ਭੰਗੜੇ, ਨੱਚਣਾ ਟੱਪਣਾ, ਜੋ ਮਰਜ਼ੀ ਕਰੋ, ਇਹ ਗੁਰਮੁਖੋ ਜ਼ਹਿਰੀਲੀ ਖੁਰਾਕ ਹੈ, ਇਹ ਪੋਲਿਊਟਡ ਖੁਰਾਕ ਹੈ ਰੂਹ ਦੀ। ਤੇ ਇਸੇ ਰੂਹ ਨੂੰ ਜੇ ਗੁਰੂ ਪਿਆਰਿਓ ਕਿਤੇ ਸ਼ੁੱਧ ਖੁਰਾਕ ਮਿਲਦੀ ਰਹੇ, ਫਿਰ ਇਹ ਰੂਹ ਬਲਵਾਨ ਹੁੰਦੀ ਹੈ। ਇਹਦੀ ਸ਼ੁੱਧ ਖੁਰਾਕ ਕੀ ਹੈ? ਉਹ ਹੈ ਗੁਰੂ ਕਾ ਸ਼ਬਦ ਜਾਂ ਸਾਡਾ ਮਹਾਨ ਇਤਿਹਾਸ। ਸੋ ਜੇਕਰ ਮਾਫ ਕਰਨਾ ਮੈਨੂੰ, ਸੋ ਛੋਟੇ ਹੁੰਦਿਆਂ ਸਾਡੇ ਜੋ ਲੋਕ ਗੀਤ ਆਦਿਕ ਸਿਲੇਬਸ ਵਿੱਚ ਬੱਚਿਆਂ ਨੂੰ ਪੜ੍ਹਾਏ ਜਾਂਦੇ ਸੀ, ਦਾਸ ਵੀ ਪੜ੍ਹਦਾ ਰਿਹਾ ਨਾ, ਉਹੋ ਜਿਹੇ ਸ਼ਬਦ ਵਰਤੇ ਜਾਂਦੇ ਸੀ ਅੱਜ ਦੇ ਗੀਤ ਤੇ, ਨਾ ਮੈਂ ਸੁਣਦਾ ਤੇ ਨਾ ਸਤਿਗੁਰੂ ਐਸਾ ਮੌਕਾ ਦੇਣ। ਪਰ ਉਹਦੇ ਵਿੱਚ ਮੈਂ ਇੱਕ ਉਦਾਹਰਨ ਦੇਣ ਲੱਗਿਆ। ਸੋ ਇਹੋ ਜਿਹੀਆਂ ਬੋਲੀਆਂ ਲੋਕ ਗੀਤਾਂ ਦੇ ਨਾਂ ਤੇ ਮੈਂ ਸੁਣਿਆ ਜਾਂ ਪਾਉਂਦੇ ਰਹੇ ਵੀ ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਮੀ ਖੇਤ ਨੂੰ। ਹੁਣ ਇਹੋ ਜਿਹੀ ਬੋਲੀ ਜਿਹੜੇ ਬੱਚੇ ਦੇ ਕੰਨਾਂ ਵਿੱਚ ਪੈ ਰਹੀ ਹੈ, ਉਹਦੇ ਮਨ ਵਿੱਚ ਇੱਕ ਨਕਸ਼ਾ ਬਣੇਗਾ। ਉਹ ਨਕਸ਼ਾ ਕੀ ਬਣੇਗਾ ਵੀ ਜਿਹੜੀ ਕਿੱਕਰ ਤੇ ਰਹਿਣ ਵਾਲੀ ਕਾਟੋ ਹੈ ਨਾ, ਪਤਾ ਨਹੀਂ ਕਿੰਨੀ ਕੁ ਵੱਡੀ ਬਲਾ ਹੋਵੇਗੀ ਜੇ ਕਿਤੇ ਇਕੱਲਾ ਮੈਂ ਉਹਦੇ ਪਾਸੇ ਚਲੇ ਗਿਆ ਜਾਂ ਉਹਦੇ ਬੱਸ ਪੈ ਗਿਆ, ਘੇਰ ਲਿਆ ਉਹਨੇ ਮੈਨੂੰ, ਪਤਾ ਨਹੀਂ ਮੇਰੀ ਕਿਹੋ ਜਿਹੀ ਹਾਲਤ ਕਰ ਦੇਵੇਗੀ। ਬੱਚਾ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਹੋ ਜਾਵੇਗਾ, ਉਹਦੇ ਵਾਸਤੇ ਕਾਟੋ ਵੀ ਮੌਤ ਵਾਂਗ ਹੋਏਗੀ। ਇਸੇ ਤਰ੍ਹਾਂ ਬੀਬੀਓ ਬੇਨਤੀ ਕਰਦਿਆਂ, ਤੁਸੀਂ ਗੁਰਮੁਖ ਬੈਠੀਆਂ ਹੋ ਪਰ ਜ਼ਿਆਦਾਤਰ ਸਾਡੀ ਸਮਾਜਿਕ ਹਾਲਤ, ਬੱਚੇ ਨੇ ਅਜੇ ਚੰਗੀ ਤਰ੍ਹਾਂ ਸੋਝੀ ਨਹੀਂ ਸੰਭਾਲੀ ਹੁੰਦੀ ਤੇ ਬੱਚਾ ਜੇ ਸ਼ਰਾਰਤ ਕਰਦਾ ਉਹਨੂੰ ਰੋਕਣ ਵਾਸਤੇ, ਜੇ ਬੱਚਾ ਸੌਂਦਾ ਨਹੀਂ ਤਾਂ ਵੀ ਉਹਨੂੰ ਸਲਾਉਣ ਵਾਸਤੇ ਕਹਿਣਗੀਆਂ ਜੀ ਭੂਤ ਆ ਗਿਆ, ਮਾਊ ਆ ਗਿਆ, ਫੜ ਲਏਗਾ ਤੈਨੂੰ। ਸੋ ਇਹ ਡਰਾਵੇ ਬੱਚੇ ਦੇ ਮਨ ਵਿੱਚ ਭੈਦਾਇਕ ਗੱਲਾਂ ਜਦੋਂ ਕਹਿਣੀਆਂ ਨੇ, ਸਾਰੀ ਜ਼ਿੰਦਗੀ ਉਸ ਬੱਚੇ ਦੇ ਮਨ ਵਿੱਚੋਂ ਭੂਤ ਦਾ ਪ੍ਰਕੋਪ ਨਹੀਂ ਜਾਣਾ, ਡਰ ਬਣਿਆ ਰਹੇ। ਇੱਕ ਵਾਰ ਦੀ ਗੱਲ ਹੈ, ਸੋ ਇੱਥੇ ਹੀ ਟੋਰਾਂਟੋ ਦੇ ਵਿੱਚ ਦਾਸ ਇੱਕ ਗੁਰਦੁਆਰੇ ਵਿੱਚ, ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਸ਼ਾਇਦ ਇਹ 2005 ਦੀ ਗੱਲ ਹੈ, ਤੇ ਦਾਸ ਕਥਾ ਕਰਕੇ ਬਾਹਰ ਨਿਕਲ ਰਿਹਾ ਸੀ ਤੇ ਇੱਕ ਬੀਬੀ ਦਾ ਵਿਚਾਰੀ ਦਾ ਬੱਚਾ ਰੋ ਰਿਹਾ ਸੀ, ਤੇ ਜਦੋਂ ਉਹਨੇ ਮੈਨੂੰ ਨੇੜੇ ਆਇਆ ਵੇਖਿਆ ਤੇ ਕਹਿਣ ਲੱਗੀ ਆਪਣੇ ਬੱਚੇ ਨੂੰ, ਕਹਿੰਦੀ ਚੁੱਪ ਕਰ ਜਾ, ਨਹੀਂ ਬਾਬਾ ਜੀ ਨੇ ਫੜ ਲੈਣਾ। ਮੈਂ ਉੱਥੇ ਹੀ ਰੋ ਗਿਆ। ਮੈਂ ਕਿਹਾ ਬੀਬਾ, ਪਹਿਲੀ ਗੱਲ ਤੂੰ ਸਾਨੂੰ ਬੱਚੇ ਫੜਨ ਵਾਲੇ ਮੰਨਦੀ ਹੈ, ਵਿਚਾਰੀ ਸ਼ਰਮਿੰਦਗੀ ਜੀ ਤਾਂ ਮਹਿਸੂਸ ਕਰੇ, ਤੇ ਮੈਂ ਕਿਹਾ ਤੂੰ ਇੱਕ ਵਾਰੀ ਇਸ ਬੱਚੇ ਨੂੰ ਜਦੋਂ ਪੜ੍ਹਾ ਦੇਣੀ ਹੈ, ਇਹ ਗੱਲ ਦ੍ਰਿੜ ਕਰਵਾ ਦੇਣੀ ਹੈ ਨਾ, ਤੇ ਇਸ ਬੱਚੇ ਨੇ ਤੇ ਸਾਰੀ ਜ਼ਿੰਦਗੀ ਇਹੀ ਕਹਿਣਾ ਵੀ ਆ ਚੋਲਿਆਂ ਵਾਲੇ ਬਾਬੇ ਬੱਚੇ ਫੜਿਆ ਕਰਦੇ ਨੇ, ਤੇ ਹੋਰ ਨੂੰ ਪਤਾ ਨਹੀਂ ਕਿੰਨਿਆਂ ਕੁ ਨੂੰ ਦੱਸੂਗਾ। ਤੇ ਇਹੋ ਜਿਹਾ ਕਰੈਕਟਰ ਨਾ ਪੇਸ਼ ਕਰੀਏ ਬੱਚਿਆਂ ਦੇ ਸਾਹਮਣੇ। ਬੱਚਿਆਂ ਨੂੰ ਸ਼ੁੱਧ ਖੁਰਾਕ, ਰੂਹ ਦੀ ਖੁਰਾਕ। ਮੈਂ ਬੇਨਤੀ ਕੀਤੀ ਸੀ ਵੀ ਅਸੀਂ ਬੱਚਿਆਂ ਨੂੰ ਕਦੇ ਕਾਟੋ ਤੋਂ ਡਰਾ ਦਿੱਤਾ, ਕਦੇ ਭੂਤ ਦੇ ਨਾਂ ਤੇ ਡਰਾ ਦਿੱਤਾ, ਕਦੇ ਕੋਈ ਹੋਰ ਬਹਾਨਾ ਬਣਾ ਕੇ ਡਰਾ ਦਿੱਤਾ, ਮਾਊ ਕਹਿ ਕੇ ਡਰਾ ਦਿੱਤਾ, ਤੇ ਜੇ ਕਿਤੇ ਉਸੇ ਬੱਚੇ ਨੂੰ ਇਹ ਇਤਿਹਾਸ ਪੜਾਇਆ ਹੋਵੇ ਕਿ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਉੱਤੇ ਵੀ ਫਤਿਹ ਪ੍ਰਾਪਤ ਕਰ ਲਈ ਸੀ, ਜਦੋਂ ਉਹ ਸੁਣੇਗਾ ਨਾ, ਉਹਦੇ ਮਨ ਵਿੱਚ ਇਹ ਵਿਸ਼ਵਾਸ ਦ੍ਰਿੜ ਹੋਵੇਗਾ ਵੀ ਹਾਥੀ ਵੀ ਕੋਈ ਬਹੁਤੀ ਵੱਡੀ ਬਲਾ ਨਹੀਂ, ਗੁਰੂ ਕੇ ਸਿੱਖ ਇਹਨਾਂ ਦੇ ਉੱਤੇ ਵੀ ਫਤਿਹ ਪਾ ਲੈਂਦੇ ਨੇ। ਜੇ ਉਹਨੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਜਾਂ ਅਸੀਂ ਸੁਣਾਇਆ ਹੋਵੇਗਾ, ਤੇ ਗੁਰਮੁਖ ਪਿਆਰਿਓ ਬਈ ਪੁਰਾਤਨ ਗੁਰਸਿੱਖਾਂ ਨੇ ਜਾਂ ਗੁਰੂ ਸਾਹਿਬ ਨੇ ਸ਼ੇਰ ਦਾ ਵੀ ਸ਼ਿਕਾਰ ਕੀਤਾ। ਗੁਰੂ ਪਾਤਸ਼ਾਹ ਨੇ ਆਪਣੀ ਤੇਗ ਦੇ ਨਾਲ ਅੱਧੋ ਅੱਧੇ ਸ਼ੇਰ ਚੀਰ ਕੇ ਦੋ ਦੋ ਟੁਕੜੇ ਕਰ ਦਿੱਤੇ। ਜਦੋਂ ਇਹ ਸੁਣਾਇਆ ਜਾਵੇਗਾ ਕਿ ਭਾਈ ਭੱਲਣ ਬਾਰੇ ਵਰਗੇ ਗੁਰਸਿੱਖਾਂ ਨੇ ਡਾਂਗ ਦੇ ਨਾਲ ਹੀ ਸ਼ੇਰ ਮਾਰ ਲਿਆ ਸੀ, ਸੋ ਜਦੋਂ ਇਹ ਇਤਿਹਾਸ ਆਪਾਂ ਸੁਣਾਵਾਂਗੇ ਗੁਰੂ ਪਿਆਰਿਓ ਬਈ ਇੱਕ ਗੁਰੂ ਕੇ ਸਿੱਖ ਨੇ ਜਿਉਂਦਾ ਸ਼ੇਰ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਸੁੱਟ ਦਿੱਤਾ ਸੀ। ਮੋਢਿਆਂ ਦੇ ਉੱਤੇ ਚਾਦਰ ਸੀ, ਉਹ ਜਦੋਂ ਸ਼ੇਰ ਨੇ ਹਮਲਾ ਕੀਤਾ ਨਾ, ਉਹਨੇ ਚਾਦਰ ਇਸ ਢੰਗ ਨਾਲ ਸ਼ੇਰ ਦੇ ਉੱਪਰ ਪਾਈ ਵੀ ਉਹਦਾ ਸਾਰਾ ਹੀ ਚਿਹਰਾ ਚਾਦਰ ਦੇ ਨਾਲ ਢੱਕ ਲਿਆ, ਤੇ ਉਹਦੀ ਨਜ਼ਰ ਜਦੋਂ ਬੰਦ ਹੋਈ ਤੇ ਉਹਨੂੰ ਸੁੱਝਦਾ ਕੁਝ ਨਹੀਂ ਸੀ, ਤੇ ਸੌਖਿਆਂ ਹੀ ਜੱਫੀ ਦੇ ਵਿੱਚ ਲੈ ਕੇ ਉਸ ਸ਼ੇਰ ਨੂੰ ਗੁਰੂ ਕੇ ਸਿੱਖ ਨੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਜਿਉਂਦਾ ਹੀ ਪੇਟ ਕਰ ਦਿੱਤਾ ਸੀ। ਇਹ ਇਤਿਹਾਸ ਜਦੋਂ ਬੱਚਿਆਂ ਨੂੰ ਸੁਣਾਵਾਂਗੇ ਤੇ ਕਿੰਨੇ ਹੌਸਲੇ ਉਹਨਾਂ ਦੇ ਬੁਲੰਦ ਹੋਣਗੇ ਗੁਰੂ ਪਿਆਰਿਓ। ਜਦੋਂ ਸੁਣਾਵਾਂਗੇ ਕਿ ਧੰਨ ਬਾਬਾ ਦੀਪ ਸਿੰਘ ਨੇ ਤਲੀ ਤੇ ਸੀਸ ਟਕਾਇਆ ਸੀ ਤੇ ਚਾਰ ਕੋ ਦਾ ਪੈਂਡਾ, ਲਗਭਗ 10 ਕਿਲੋਮੀਟਰ ਦਾ ਪੈਂਡਾ ਤਲੀ ਤੇ ਸੀਸ ਟਕਾ ਕੇ ਅੱਗੇ ਜੂਝਦਿਆਂ ਪਾਰ ਕੀਤਾ ਸੀ, ਸ਼ਹਾਦਤ ਪਾਈ ਸੀ, ਤੇ ਗੁਰੂ ਕੇ ਸਿੱਖੋ ਫਿਰ ਬੱਚਿਆਂ ਦੇ ਹੌਸਲੇ ਬੁਲੰਦ ਹੋਣਗੇ ਕਿ ਕੋਈ ਗੱਲ ਨਹੀਂ, ਜੇ ਮਾੜੀ ਮੋਟੀ ਸੱਟ ਚੋਟ ਲੱਗ ਵੀ ਗਈ ਤੇ ਸਿੱਖ ਤਾਂ ਸਿਰ ਧੜ ਵੱਖਰੇ ਹੋਇਆਂ ਤੇ ਵੀ ਮਰਦੇ ਨਹੀਂ ਹਨ, ਭਾਵ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਕਹਿਣ ਦਾ ਭਾਵ ਰੂਹ ਨੂੰ ਖੁਰਾਕ ਕਿਹੋ ਜਿਹੀ ਦੇਣੀ ਹੈ। ਐਂਟਰਟੇਨਮੈਂਟ ਕਿਹੋ ਜਿਹਾ ਕਰਨਾ ਹੈ। ਗੁਰਬਾਣੀ ਦਾ ਐਂਟਰਟੇਨਮੈਂਟ ਵੀ ਹੁੰਦਾ। ਕਈ ਕਹਿਣਗੇ ਜੀ ਇਹ ਤੇ ਗੱਲ ਪਹਿਲੀ ਵਾਰ ਸੁਣ ਰਹੇ। ਨਹੀਂ ਗੁਰਮੁਖੋ, ਇਹ ਤੇ ਸਾਡੀ ਬਿਰਤੀ ਹੈ ਤੇ ਜੇਕਰ ਸਾਡਾ ਵਿਸ਼ਵਾਸ ਬਣੇ, ਪਿਆਰ ਬਣੇ ਗੁਰੂ ਕੀ ਬਾਣੀ ਦੇ ਨਾਲ, ਫਿਰ ਗੁਰਬਾਣੀ ਵੀ ਸਾਡਾ ਮਨੋਰੰਜਨ ਕਰਦੀ ਹੈ। ਤੁਸੀਂ ਕਈ ਵਾਰੀ ਇਹ ਸ਼ਬਦ ਸੁਣਿਆ ਨਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਇੱਥੇ ਪਰਚੇ ਦਾ ਭਾਵ ਕੀ ਹੈ? ਘਰ ਹੀ ਪਰਚਾ ਪਾਈਏ। ਗੁਰਬਾਣੀ ਵਿੱਚ ਇਹ ਸ਼ਬਦ ਆਇਆ ਭਗਤ ਕਬੀਰ ਜੀ ਦੇ ਸ਼ਬਦਾਂ ਦੇ ਵਿੱਚ, ਘਰ ਹੀ ਪਰਚਾ ਪਾਈਏ। ਘਰ ਕਿਹਾ ਇੱਥੇ ਹਿਰਦੇ ਨੂੰ, ਤੇ ਪਰਚਾ ਤੋਂ ਭਾਵ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਅੰਦਰ ਹੀ ਪਰਚਾ ਲਵੋ, ਅੰਦਰ ਹੀ ਟਿਕਾ ਲਵੋ, ਔਰ ਰੰਗ ਤਮਾਸ਼ਿਆਂ ਵੱਲ ਨਾ ਦੌੜੋ। ਸੋ ਇਸ ਪ੍ਰਕਾਰ ਇਹ ਬਿਰਤੀ ਨੂੰ ਕਾਬੂ ਵਿੱਚ ਰੱਖਣ ਵਾਸਤੇ ਗੁਰੂ ਪਿਆਰਿਓ ਅਤ ਜ਼ਰੂਰੀ ਹੈ। ਮੈਂ ਫਿਰ ਬੇਨਤੀ ਕਰਦਿਆਂ ਬਈ ਰੂਹ ਨੂੰ ਖੁਰਾਕ ਦੀ ਲੋੜ ਹੈ, ਰੂਹ ਨੂੰ ਮਨੋਰੰਜਨ ਦੀ ਲੋੜ ਹੈ, ਪਰ ਵੇਖਣਾ ਇਹ ਜ਼ਰੂਰੀ ਹੈ ਵੀ ਇਹਦੀ ਖੁਰਾਕ ਸ਼ੁੱਧ ਹੋਵੇ ਜਾਂ ਮੈਲੀ ਹੋਵੇ। ਤੇ ਮੈਲੀ ਖੁਰਾਕ ਤੇ ਸੰਸਾਰ ਖਾ ਹੀ ਰਿਹਾ। ਕੇਵਲ ਗੁਰਮੁਖ ਹਨ ਜਿਹੜੇ ਸ਼ਬਦ ਦੀ ਸ਼ੁੱਧ ਖੁਰਾਕ ਆਪਣੀ ਰੂਹ ਨੂੰ ਛਕਾਉਂਦੇ ਨੇ, ਆਪਣੀ ਆਤਮਾ ਨੂੰ ਛਕਾਉਂਦੇ ਨੇ। ਤੇ ਜਦੋਂ ਆਤਮਾ ਬਲਵਾਨ ਹੋ ਜਾਂਦੀ ਹੈ, ਫਿਰ ਗੁਰੂ ਪਿਆਰਿਓ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਪਾਗਾ। ਫਿਰ ਨਹੀਂ ਜਮਾਂ ਆਦਿਕ ਦਾ ਵੀ ਵਸ ਚੱਲਦਾ ਹੈ, ਫਿਰ ਨਹੀਂ ਮਾਇਆ ਆਦਿਕ ਦਾ ਪ੍ਰਭਾਵ ਪੈਂਦਾ। ਗੁਰਦੇਵ ਬਖਸ਼ਿਸ਼ ਕਰਦੇ ਹਨ, ਕਹਿੰਦੇ ਪਰ ਜਿਹੜਾ ਤਮ ਮਨਮੁੱਖ ਹੈ ਨਾ, ਸਭ ਤੋਂ ਉੱਪਰਲੇ ਦਰਜੇ ਦਾ ਮਨਮੁੱਖ, ਖਤਰਨਾਕ ਮਨਮੁੱਖ, ਉਹ ਗੁਰੂ ਦਾ ਸ਼ਬਦ ਆਪਣੇ ਕਦੇ ਕੰਨ ਤੇ ਲਿਆਉਂਦਾ ਹੀ ਨਹੀਂ, ਸੁਣਦਾ ਹੀ ਨਹੀਂ ਹੈ ਗੁਰੂ ਕੀ ਬਾਣੀ ਨੂੰ, ਤੇ ਸਭ ਕੁਝ ਭੁਲਾ ਦਿੰਦਾ ਹੈ।
ਕਥਾ ਪੁਰਾਣ ਕਾਨ ਨਹਿ ਧਰੈ,
ਤੇ ਪੁਰਾਣਾ ਆਦਿਕ ਧਾਰਮਿਕ ਗ੍ਰੰਥਾਂ ਨੂੰ, ਸਾਖੀਆਂ ਨੂੰ ਸੁਣਦਾ ਤੱਕ ਨਹੀਂ ਹੈ।
ਦਾਨ ਪੁੰਨ ਇਸ਼ਨਾਨ ਵਿਹੀਨ,
ਤਿੰਨ ਜਿਹੜੇ ਸ਼ੁਭ ਗੁਣ ਹਨ, ਦਾਨ ਪੁੰਨ ਇਸ਼ਨਾਨ ਆਦਿਕ, ਇਹਨਾਂ ਤੋਂ ਵਾਂਝਾ ਹੀ ਰਹਿੰਦਾ ਹੈ। ਦਾਨ ਕਰਨਾ ਤਾਂ ਉਹਦੀ ਜ਼ਿੰਦਗੀ ਦਾ ਹਿੱਸਾ ਹੀ ਕੋਈ ਨਹੀਂ ਹੈ, ਪਰ ਉਪਕਾਰ ਕਰਨਾ ਵੀ ਉਹ ਕਦੇ ਸੋਚਦਾ ਨਹੀਂ ਹੈ। ਤੇ ਇਸ਼ਨਾਨ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਬੜੀ ਦੂਰ ਦੀ ਗੱਲ ਹੈ। ਕਹਿ ਦਿੰਦਾ ਪੰਜ ਇਸ਼ਨਾਨਾ ਮਹਾਂ ਗਿਆਨਾ ਨਿਤ ਨਹਾਉਣ ਦਲਿਦਰੀ, ਛੇ ਮਹੀਨੇ ਕੋਈ ਕੋਈ ਨਹਾਵੇ, ਸਾਲ ਪਿੱਛੋਂ ਕੋਈ ਉੱਦਮੀ, ਆਪ ਹੀ ਉੱਦਮੀ ਬਣ ਬੈਠਦਾ ਹੈ। ਸੋ ਇਸ ਤਰ੍ਹਾਂ ਦੀ ਸੋਚ ਉਹਨਾਂ ਦੀ ਬਣ ਜਾਂਦੀ ਹੈ। ਮੈਨੂੰ ਖੰਨੇ ਦੀ ਗੱਲ ਹੈ, ਇੱਕ ਐਸਾ ਸੱਜਣ ਵੀ ਮਿਲਿਆ, ਕਹਿਣ ਲੱਗਿਆ ਕਹਿੰਦਾ ਲੋਕ ਪਤਾ ਨਹੀਂ ਕਿਵੇਂ ਮਹੀਨਾ ਮਹੀਨਾ ਬਿਨਾਂ ਨਹਾਤਿਆਂ ਸਾਰ ਲੈਂਦੇ ਨੇ। ਕਹਿੰਦਾ ਮੇਰੇ 22ਵੇਂ ਦਿਨ ਹੀ ਖਾਜ ਹੋਣ ਸ਼ੁਰੂ ਹੋ ਜਾਂਦੀ ਹੈ। ਉਸਨੂੰ ਲੱਗਦਾ ਵੀ 22 ਦਿਨ ਸ਼ਾਇਦ ਬਹੁਤ ਥੋੜ੍ਹੇ ਨੇ, ਵੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਇੰਨੇ ਕੁ ਦਿਨ ਤਾਂ ਕੱਢ ਹੀ ਲੈਣੇ ਚਾਹੀਦੇ ਨੇ। ਸੋ ਇਸ ਤਰ੍ਹਾਂ ਦੇ ਵੀ ਲੋਕ ਸੰਸਾਰ ਵਿੱਚ ਮਿਲ ਜਾਂਦੇ ਨੇ। ਅਤੇ ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ ਮਨਮੁੱਖ ਦੀ ਇਹ ਨਿਸ਼ਾਨੀ ਹੈ, ਉਹ ਇਸ਼ਨਾਨ ਆਦਿਕ ਦੇ ਗੁਣਾਂ ਨੂੰ ਧਾਰਨ ਨਹੀਂ ਕਰਦਾ।
ਕੂਰੋ ਕਹੈ ਜੀਵ ਕਾ ਧੀਨ,
ਤੇ ਕੂੜ ਬੋਲਦਾ ਹਮੇਸ਼ਾ ਝੂਠ ਬੋਲਦਾ ਹੈ। ਤੇ ਕਿਉਂ ਬੋਲਦਾ? ਮਾਇਆ ਦੀ ਪ੍ਰਾਪਤੀ ਵਾਸਤੇ। ਜੀਵ ਕਾ ਧੀਨ, ਜਾਣੀ ਕਿ ਮਾਇਆ ਦੀ ਪ੍ਰਾਪਤੀ ਦੇ ਅਧੀਨ ਹੋ ਕੇ ਹਮੇਸ਼ਾ ਝੂਠ ਤੋਂ ਸਹਾਰਾ ਲੈਂਦਾ ਹੈ।
ਇਮ ਪਾਖੈ ਜਹ ਨਰ ਸਮਦਾਈ,
ਤੇ ਸਾਰੇ ਲੋਕਾਂ ਦੇ ਵਿੱਚ ਜਦੋਂ ਗੱਲ ਕਰਦਾ ਨਾ ਮਨਮੁੱਖ, ਫਿਰ ਇਸ ਤਰ੍ਹਾਂ ਕਰਦਾ ਹੈ।
ਮੈਂ ਨਾ ਫਲਤ ਕਰੀ ਭਲਿਆਈ,
ਕਹਿੰਦਾ ਭਾਈ ਸਾਨੂੰ ਤੇ ਭਲਿਆਈ ਬਾਣੀ ਨਹੀਂ ਆਉਂਦੀ, ਜੇ ਭਲਿਆਈ ਕਰ ਦੀਏ ਤੇ ਫਿਰ ਫਲ ਨਹੀਂ ਮਿਲਦਾ ਹੈ, ਭਲਿਆਈ ਸਾਡੇ ਰਾਸ ਨਹੀਂ ਆਉਂਦੀ ਹੈ। ਇਸ ਤਰ੍ਹਾਂ ਮਨਮੁੱਖ ਬੋਲ ਦਿੰਦਾ ਹੈ।
ਕਰਤ ਬੁਰਾਈ ਹੀ ਸੁਖ ਪਾਵੈ,
ਤੇ ਹਮੇਸ਼ਾ ਬੁਰਾਈ ਕਰਕੇ ਉਹਦੇ ਮਨ ਨੂੰ ਬੜਾ ਸਕੂਨ ਮਿਲਦਾ ਹੈ, ਸੰਤੁਸ਼ਟੀ ਮਿਲਦੀ ਹੈ।
ਆਸ ਮਨਮੁੱਖ ਤਮ ਨਰਕ ਸਦਾਵੈ,
ਇਹੋ ਜਿਹੇ ਜਿਹੜੇ ਮਨਮੁੱਖ ਹਨ, ਤਮ ਮਨਮੁੱਖ, ਹਮੇਸ਼ਾ ਨਰਕਾਂ ਦੇ ਭਾਗੀਦਾਰ ਬਣਦੇ ਨੇ।
ਹੋਰਸ ਜਾਇਨ ਸਹਿ ਸਰੀਰ,
ਅਨੇਕਾਂ ਸਜਾਵਾਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਨੇ, ਦੁੱਖ ਆਦਿਕ।
ਜਨਮ ਮਰਨ ਕੀ ਪੁਨ ਪੁਨ ਪੀਰ,
ਤੇ ਜਨਮ ਅਤੇ ਮੌਤ ਦੀ ਵਾਰ ਵਾਰ ਪੀੜਾ ਸਹਿਣੀ ਪੈਂਦੀ ਹੈ ਐਸੀ ਬਿਰਤੀ ਵਾਲੇ ਲੋਕਾਂ ਨੂੰ। ਸਤਿਗੁਰੂ ਪਾਤਸ਼ਾਹ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰੂ ਪਿਆਰਿਓ।
ਸੁਨ ਤਿੰਨਹੁ ਗੁਰ ਕੋ ਉਪਦੇਸ਼,
ਤੇ ਇਹਨਾਂ ਤਿੰਨਾਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਦੀ ਰਸਨਾ ਤੋਂ ਇਹ ਉਪਦੇਸ਼ ਸਰਵਣ ਕੀਤਾ ਹੈ।
ਗੁਰਮੁਖ ਲੱਛਣ ਧਰੇ ਅਸ਼ੇਸ਼,
ਫਿਰ ਨਿਰਣਾ ਕਰਕੇ ਗੁਰਮੁਖ ਅਰ ਮਨਮੁਖ ਦਾ ਭੇਦ ਜਾਣ ਕੇ ਜਿਹੜੇ ਗੁਰਮੁਖਾਂ ਵਾਲੇ ਗੁਣ ਸਨ ਇਹਨਾਂ ਨੇ ਜੀਵਨ ਵਿੱਚ ਧਾਰਨ ਕਰ ਲਏ।
ਸ੍ਰੀ ਸਤਿਗੁਰ ਕੋ ਸੇਵਤ ਰਹੇ
ਤੇ ਹਮੇਸ਼ਾ ਸਤਿਗੁਰੂ ਦੀ ਸੇਵਾ ਵਿੱਚ ਤਤਪਰ ਰਹੇ ਤੇ ਕਦੇ ਵੀ ਪਾਸਾ ਨਹੀਂ ਵੱਟਿਆ, ਮੁੱਖ ਨਹੀਂ ਮੋੜਿਆ ਹੈ।
ਨਿਜ ਸਰੂਪ ਮਹਿ ਥਿਰਤਾ ਲਹੇ,
ਆਪਣੇ ਨਿਜ ਸਰੂਪ ਦੇ ਵਿੱਚ ਵਾਹਿਗੁਰੂ ਦੀ ਜੋਤ ਦੇ ਵਿੱਚ ਸਥਿਰਤਾ ਸਥਾਈ ਤੌਰ ਤੇ ਉਹਦੇ ਵਿੱਚ ਮਿਲ ਗਏ, ਉਸ ਵਾਹਿਗੁਰੂ ਵਿੱਚ ਅਭੇਦ ਹੋ ਗਏ ਹਨ। ਇਹਨਾਂ ਗੁਰਮੁਖਾਂ ਦੀ ਅਵਸਥਾ ਹੈ। ਗੁਰੂ ਪਿਆਰਿਓ, ਪ੍ਰਸੰਗ ਇੱਥੇ ਸੰਪੂਰਨ ਹੁੰਦਾ ਹੈ ਤੇ ਇੱਕ ਦੋ ਬੇਨਤੀਆਂ ਆਪ ਨਾਲ ਸਾਂਝੀਆਂ ਕਰ ਲਈਏ ਤੇ ਗੁਰਮੁਖ ਪਿਆਰਿਓ, ਬੇਨਤੀ ਕਰਾਂ ਵੀ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਸਵੇਂ ਜਾਮੇ ਦੇ ਅੰਦਰ, ਜਾਣੀ ਕਿ ਇਹ ਕਹੀਏ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਦਸਾਂ ਹੀ ਸਰੂਪਾਂ ਦੀ ਸੰਪੂਰਨਤਾ ਦੇ ਨੇੜੇ ਆ ਕੇ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਇਤਿਹਾਸ ਤੋਂ ਅਸੀਂ ਬਹੁਤ ਵਾਰੀ ਸੁਣਿਆ ਅਬੂ ਉਲ ਤਰਾਨੀ ਵਰਗੇ ਉਹ ਲੋਕ ਜਿਹੜੇ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਵੇਖ ਰਹੇ ਸੀ ਤੇ ਇੰਟੈਲੀਜੈਂਸੀ ਦੇ ਰਿਪੋਰਟਰ ਲੋਕ ਜਿਹੜੇ ਔਰੰਗਜ਼ੇਬ ਵੱਲੋਂ ਸਰਕਾਰੀ ਖੁਫੀਆ ਤੰਤਰ ਦਾ ਹਿੱਸਾ ਸਨ, ਉਹਨਾਂ ਨੇ 1699 ਦੀ ਵਿਸਾਖੀ ਬਾਰੇ ਜੋ ਕੁਝ ਲਿਖਿਆ ਨਾ ਤੇ ਮੈਂ 2 ਮਿੰਟ ਵਿੱਚ ਆਪ ਨਾਲ ਸਾਂਝਾ ਕਰਕੇ ਅਗਲੀ ਗੱਲ ਕਰਨੀ ਹੈ। ਅਬੂ ਉਲ ਤਰਾਨੀ ਲਿਖਦਾ ਹੈ, ਕਹਿੰਦਾ ਹਿੰਦੂਆਂ ਦੇ ਇਸ ਪੀਰ ਨੇ, ਉੱਥੇ ਤੱਕ ਸ਼ਬਦ ਉਹ ਹਿੰਦੂਆਂ ਦਾ ਪੀਰ ਵਰਤ ਰਿਹਾ, ਬਲਕਿ ਕਾਫਰਾਂ ਦਾ ਪੀਰ ਵਰਤ ਰਿਹਾ, ਮਾਫ਼ ਕਰਨਾ, ਵੀ ਕਾਫਰਾਂ ਦੇ ਪੀਰ ਨੇ ਇੱਕ ਵੱਡੇ ਇਕੱਠ ਵਿੱਚੋਂ ਆਪਣੇ ਮੁਰੀਦ ਦਾ ਸਿਰ ਮੰਗਿਆ ਤੇ ਪਹਿਲੀ ਆਵਾਜ਼ ਦੇ ਉੱਤੇ ਇੱਕ ਮਰੀਦ ਉੱਠ ਕੇ ਆਇਆ। ਸ਼ਬਦ ਉਹਨੇ ਮਰੀਦ ਵਰਤੇ ਨੇ, ਸਮਝਣ ਦੀ ਕੋਸ਼ਿਸ਼ ਕਰਿਓ। ਕਹਿੰਦਾ ਪਹਿਲੀ ਆਵਾਜ਼ ਦੇ ਉੱਤੇ ਇੱਕ ਮਰੀਦ ਉੱਠ ਕੇ ਆਇਆ ਤੇ ਜਿਹੜਾ ਪ੍ਰਚਾਰ ਅਸੀਂ ਕਰ ਰਹੇ ਹਾਂ, ਮੈਂ ਥੋੜ੍ਹੀ ਇੱਥੇ ਵੀ ਬੇਨਤੀ ਕਰ ਦੇਵਾਂ, ਅਸੀਂ ਅਕਸਰ ਇਹ ਗੱਲ ਕਹਿ ਰਹੇ ਹਾਂ ਵੀ ਪਹਿਲੀ ਆਵਾਜ਼ ਤੇ ਕੋਈ ਸਿੱਖ ਨਹੀਂ ਉੱਠਿਆ, ਦੂਜੀ ਆਵਾਜ਼ ਤੇ ਵੀ ਕੋਈ ਨਹੀਂ ਉੱਠਿਆ, ਵੀ ਤੀਜੀ ਆਵਾਜ਼ ਦੇ ਉੱਤੇ ਭਾਈ ਦਇਆ ਰਾਮ ਜੀ ਉੱਠ ਕੇ ਆਏ ਤੇ ਸਤਿਗੁਰਾਂ ਦੇ ਨਾਲ ਅਸੀਂ ਸੰਵਾਦ ਕਰਾ ਰਹੇ ਹਾਂ ਇਤਿਹਾਸਕਾਰਾਂ ਦੀਆਂ ਗਵਾਹੀਆਂ ਲੈ ਕੇ। ਵੀ ਪਾਤਸ਼ਾਹ ਨੇ ਪੁੱਛਿਆ ਕਿ ਭਾਈ ਲੜੇਗਾ? ਅੱਗਿਓਂ ਭਾਈ ਦਇਆ ਰਾਮ ਜੀ ਨੇ ਜਵਾਬ ਦਿੱਤਾ, ਮਹਾਰਾਜ ਕਾਮ ਹਮਾਰਾ ਤੁਲੂ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੀ ਤੇ ਡਰ ਪਾਊ, ਚਿੜੀ ਉੜੀ ਤੇ ਡਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਊ। ਭਾਈ ਦਇਆ ਰਾਮ ਨੂੰ ਇੰਨਾ ਕਮਜ਼ੋਰ ਦਿਲ ਉੱਥੇ ਸਾਬਤ ਕਰ ਦਿੱਤਾ ਨਾ ਅਸੀਂ ਗੱਲਾਂ ਬਾਤਾਂ ਦੇ ਨਾਲ, ਵੀ ਭਾਈ ਦਇਆ ਰਾਮ ਤੇ ਚਿੜੀ ਦੇ ਖੰਭਾਂ ਦੇ ਖੜਾਕ ਨੂੰ ਸੁਣ ਕੇ, ਉਹ ਫਰਦ ਦੀ ਆਵਾਜ਼ ਨੂੰ ਸੁਣ ਕੇ ਹੀ ਸਹਿਮ ਜਾਣ ਵਾਲਾ ਹੈ ਤੇ ਦੂਜੇ ਪਾਸੇ ਉਹ ਸੀਸ ਭੇਟ ਕਰਵਾ ਰਹੇ ਆ ਉਹਦਾ। ਗੁਰਮੁਖੋ, ਸੋਚ ਕੇ ਵੇਖੋ, ਜਿਹੜਾ ਇੰਨਾ ਕਮਜ਼ੋਰ ਦਿਲ ਬੰਦਾ ਹੋਵੇ ਨਾ, ਉਹ ਨੰਗੀ ਤੇਗ ਦੇ ਅੱਗੇ ਸਿਰ ਨਹੀਂ ਭੇਟ ਕਰ ਸਕਦਾ ਹੈ। ਸੋ ਅਬੂ ਉਲ ਤਰਾਨੀ ਲਿਖਦਾ, ਕਹਿੰਦਾ ਫਿਰ ਦੂਸਰੀ ਆਵਾਜ਼ ਤੇ ਫਿਰ ਇੱਕ ਉਹਦਾ ਮਰੀਦ ਉੱਠਿਆ, ਬਾਰੋ ਵਾਰੀ 5 ਮਰੀਦਾਂ ਦੇ ਸਿਰ ਕਲਮ ਕੀਤੇ ਤੇ ਉਹਨੇ ਅੱਗੇ ਲਿਖਿਆ, ਕਹਿੰਦਾ ਫਿਰ ਇੱਕ ਸਿਆਣੇ ਜਰਾਹ ਦੀ ਤਰ੍ਹਾਂ ਤੇ ਉਹਨਾਂ ਦੇ ਸਿਰਾਂ ਤੇ ਧੜਾਂ ਨੂੰ ਟੰਕੇ ਵੀ ਲਾਏ, ਉਹਨਾਂ ਨੂੰ ਮੋੜ ਕੇ ਜੀਵਨ ਪ੍ਰਦਾਨ ਕੀਤਾ ਤੇ ਫਿਰ ਉਹ ਖੰਡੇ ਬਾਟੇ ਦੀ ਗੱਲ ਕਰਦਾ ਹੈ। ਕਹਿੰਦਾ ਇੱਕ ਬਗੈਰ ਕੁੰਡਿਆਂ ਤੋਂ ਕੜਾਹੀ ਲੈ ਕੇ, ਬਾਟਾ ਸ਼ਬਦ ਉਹਨੇ ਨਹੀਂ ਵਰਤਿਆ, ਬਗੈਰ ਕੁੰਡਿਆਂ ਤੋਂ ਕੜਾਹੀ ਲੈ ਕੇ ਤੇ ਇੱਕ 2 ਧਾਰਾਂ ਵਾਲੀ ਤਲਵਾਰ ਕਿਹਾ ਖੰਡੇ ਨੂੰ, ਖੰਡਾ ਸ਼ਬਦ ਵੀ ਉਹਨੇ ਨਹੀਂ ਵਰਤਿਆ। ਕਹਿੰਦਾ ਵੀ ਇੱਕ 2 ਧਾਰਾਂ ਵਾਲੀ ਤਲਵਾਰ ਲੈ ਕੇ ਤੇ ਉਸ ਕੜਾਹੀ ਦੇ ਵਿੱਚ ਸੋ ਪਾਣੀ ਪਾ ਕੇ ਉਹਦੇ ਵਿੱਚ ਤਲਵਾਰ ਫੇਰਨੀ ਸ਼ੁਰੂ ਕੀਤੀ ਹੈ, ਆਪਣੇ ਮੁੱਖ ਤੋਂ ਕਹਿੰਦਾ ਕਿਸੇ ਕਲਾਮ ਦਾ ਪਾਠ ਕੀਤਾ, ਉਹਨੂੰ ਕੀ ਪਤਾ ਵੀ 5 ਬਾਣੀਆਂ ਪੜ੍ਹੀਆਂ ਗਈਆਂ, ਕਿਸੇ ਕਲਾਮ ਦਾ ਪਾਠ ਕੀਤਾ। ਕਹਿੰਦਾ ਇਸ ਪੀਰ ਦੀ ਇੱਕ ਔਰਤ ਨੇ ਉਸ ਕੜਾਹੀ ਦੇ ਵਿੱਚ ਲਿਆ ਕੇ ਕੋਈ ਵਸਤੂ ਪਾਈ ਹੈ, ਸੋ ਝੋਲੀ ਵਿੱਚੋਂ ਪਾਏ ਪਤਾਸੇ ਉਹਨੂੰ ਨਜ਼ਰ ਨਹੀਂ ਆਏ ਪਰ ਵਸਤੂ ਉਹ ਸਮਝ ਗਿਆ ਹੈ। ਕਹਿੰਦਾ ਲਿਆ ਕੇ ਕੋਈ ਵਸਤੂ ਪਾਈ ਹੈ ਤੇ ਇਸ ਨੂੰ ਆਬੇ ਹਯਾਤ ਦਾ ਨਾਮ ਦਿੱਤਾ ਗਿਆ ਹੈ, ਆਬੇ ਹਯਾਤ ਕਹਿ ਕੇ ਆਪਣੇ ਮਰੀਦਾਂ ਨੂੰ ਛਕਾਇਆ, ਫਿਰ ਉਹਨਾਂ ਦੇ ਪਾਸੋਂ ਇਹ ਆਬੇ ਹਯਾਤ ਛਕਿਆ ਹੈ। ਇਸ ਤਰ੍ਹਾਂ ਉਹ ਖਾਲਸਾ ਪੰਥ ਦੇ ਰਚਨਾ ਦਾ ਜ਼ਿਕਰ ਇਸ ਢੰਗ ਨਾਲ ਕਰ ਲਿਆ ਤੇ ਨਾਲ ਅਖੀਰ ਵਿੱਚ ਇਹ ਸ਼ਬਦ ਵੀ ਲਿਖਦਾ ਸਰਕਾਰ ਵੱਲ ਕਿ ਆਹ ਜਿਹੜੀ ਮੇਰੀ ਰਿਪੋਰਟ ਹੈ, ਚਿੱਠੀ ਹੈ ਨਾ, ਇਹ ਮੇਰੀ ਆਖਰੀ ਚਿੱਠੀ ਹੈ, ਅੱਜ ਤੋਂ ਬਾਅਦ ਮੇਰੀ ਕਿਸੇ ਹੋਰ ਚਿੱਠੀ ਦੀ ਉਡੀਕ ਨਾ ਕਰਨਾ। ਮੈਂ ਤੇ ਗੁਜ਼ਾਰਿਸ਼ ਕਰਦਾ ਵੀ ਜਿਹੜੇ ਇਸ ਪੀਰ ਨੂੰ ਤੁਸੀਂ ਕਾਫਰਾਂ ਦਾ ਪੀਰ ਕਹਿ ਕੇ ਜਾਣਦੇ ਹੋ ਨਾ, ਇਹ ਤੇ ਮੈਨੂੰ ਖੁਦਾ ਨਜ਼ਰ ਆ ਰਿਹਾ। ਅੱਜ ਦੇ ਇਸ ਦ੍ਰਿਸ਼ ਨੇ ਮੈਨੂੰ ਉਹਦੇ ਵਿੱਚੋਂ ਖੁਦਾ ਦੀ ਝਲਕ ਵਿਖਾ ਦਿੱਤੀ ਹੈ। ਸੋ ਇਸ ਤਰ੍ਹਾਂ ਇਸ ਪ੍ਰਕਾਰ ਗੁਰੂ ਪਿਆਰਿਓ, ਇਸ ਅਬੂ ਉਲ ਤਰਾਨੀ ਨੇ ਵੀ ਬਾਅਦ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਸੀ। ਇਹਦਾ ਨਾਮ ਅਜਮੇਰ ਸਿੰਘ ਰੱਖਿਆ ਗਿਆ ਸੀ। ਚਮਕੌਰ ਦੇ ਜੰਗ ਵਿੱਚ ਇਹਨੇ ਸ਼ਹਾਦਤ ਵੀ ਪਾਈ ਹੈ। ਇਹ ਬੇਨਤੀ ਮੈਂ ਤਾਂ ਕੀਤੀ ਹੈ ਬਈ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਪੰਜਾਂ ਪਿਆਰਿਆਂ ਨੂੰ ਛਕਾ ਕੇ ਖਾਲਸਾ ਸਾਜਿਆ ਨਾ, ਇਹ ਇਤਿਹਾਸ ਤੁਸੀਂ ਜਾਣਦੇ ਹੋ ਵੀ ਬਾਅਦ ਵਿੱਚ ਆਪ ਅੰਮ੍ਰਿਤ ਦੀ ਮੰਗ ਕੀਤੀ ਸੀ ਤੇ ਭਾਈ ਦਇਆ ਸਿੰਘ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅੰਮ੍ਰਿਤ ਸਿਰਾਂ ਬਦਲੇ ਮਿਲਦਾ, ਆਪ ਦੀ ਭੇਟਾ ਕੀ ਦੇਵੋਗੇ। ਗੁਰਦੇਵ ਨੇ ਆਖਿਆ ਸੀ ਵੀ ਭਾਈ ਪਿਤਾ ਕੁਰਬਾਨ ਕਰ ਚੁੱਕਿਆ ਹਾਂ, ਸਭ ਕੁਝ ਕੁਰਬਾਨ ਕਰਾਂਗਾ, ਪਰਿਵਾਰ ਕੁਰਬਾਨ ਕਰਾਂਗਾ, ਪਰ ਅੰਮ੍ਰਿਤ ਜ਼ਰੂਰ ਛਕਾ ਦਿਓ। ਸੋ ਐਸਾ ਵਚਨ ਪਾਤਸ਼ਾਹ ਨੇ ਕੀਤਾ ਔਰ ਕਮਾਇਆ। ਕੇਵਲ ਕੀਤਾ ਨਹੀਂ, ਉਹਦੇ ਤੇ ਫੁੱਲ ਵੀ ਚੜਾਏ, ਉਹਨੂੰ ਅਮਲ ਵਿੱਚ ਵੀ ਲਿਆਂਦਾ। ਤੇ ਜਦੋਂ ਸਰਬੰਸ ਕੁਰਬਾਨ ਕੀਤਾ ਗੁਰੂ ਪਿਆਰਿਓ, ਮੈਂ ਬੇਨਤੀ ਅਸਲ ਵਿੱਚ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਵੀ ਧਨ ਦੌਲਤ ਕੁਰਬਾਨ ਕਰਨਾ ਭਾਵੇਂ ਸੌਖਾ ਨਹੀਂ ਹੁੰਦਾ। ਕੋਈ ਬੰਦਾ ਆਪਣੀ ਸਾਰੀ ਪ੍ਰੋਪਰਟੀ ਕਦੇ ਛੇਤੀ ਕੀਤਿਆਂ ਦਾਨ ਨਹੀਂ ਕਰ ਸਕਦਾ, ਬੜੀ ਔਖੀ ਗੱਲ ਹੈ। ਪਰ ਮੰਨਿਆ ਦੁਨੀਆਂ ਵਿੱਚ ਕੋਈ ਹੋ ਸਕਦਾ ਜਿਹੜਾ ਧਨ ਦੌਲਤ ਕੁਰਬਾਨ ਕਰ ਸਕੇ ਜਾਂ ਦਾਨ ਕਰ ਸਕੇ। ਸੋ ਪਾਤਸ਼ਾਹ ਨੇ ਕੇਵਲ ਧਨ ਦੌਲਤ ਕੁਰਬਾਨ ਨਹੀਂ ਕੀਤਾ, ਤੇ ਉਸ ਤੋਂ ਅਗਲੀ ਗੱਲ ਹੈ ਸਤਿਗੁਰਾਂ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਤੇ ਗੁਰਮੁਖ ਪਿਆਰਿਓ, ਸਰਬੰਸ ਕੁਰਬਾਨ ਕਰਨ ਦੀ ਦੁਨੀਆਂ ਵਿੱਚ ਕਿਤੇ ਵੀ ਦੂਸਰੀ ਉਦਾਹਰਣ ਨਹੀਂ ਹੈ। ਪਰ ਮੈਂ ਇਸ ਤੋਂ ਵੀ ਅਗਲੀ ਬੇਨਤੀ ਆਪ ਨਾਲ ਸਾਂਝੀ ਕਰਨੀ ਹੈ ਵੀ ਕੇਵਲ ਸਰਬੰਸ ਹੀ ਕੁਰਬਾਨ ਨਹੀਂ ਕੀਤਾ, ਆਪਣੇ ਅਰਮਾਨਾਂ ਦੀ ਵੀ ਕੁਰਬਾਨੀ ਦੇ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਰਮਾਨ ਕੀ ਹੁੰਦੇ ਨੇ? ਅਰਮਾਨ ਦੋ ਪੱਖਾਂ ਤੋਂ ਹੁੰਦੇ ਨੇ। ਕਈ ਵਾਰੀ ਅਰਮਾਨ ਖੁਸ਼ੀਆਂ ਵੇਲੇ ਹੁੰਦੇ ਨੇ, ਕਈ ਵਾਰੀ ਮਨ ਦੇ ਅਰਮਾਨ ਗਮੀਆਂ ਵੇਲੇ ਵੀ ਜਾਗਦੇ ਨੇ। ਖੁਸ਼ੀ ਦੇ ਅਰਮਾਨ ਕੀ ਨੇ? ਬੱਚੇ ਦਾ ਘਰ ਵਿੱਚ ਜਨਮ ਹੋਇਆ, ਮਨ ਦੇ ਅੰਦਰ ਇੱਕ ਨਕਸ਼ਾ ਬਣਿਆ, ਇਹ ਬੱਚਾ ਜਵਾਨ ਹੋਵੇਗਾ, ਇਹਦਾ ਆਨੰਦ ਕਾਰਜ ਹੋਵੇਗਾ, ਵਿਆਹ ਹੋਵੇਗਾ, ਸਾਡੀ ਅੰਸ਼ ਬੰਸ ਅੱਗੇ ਚੱਲੇਗੀ। ਇਹਨਾਂ ਅਰਮਾਨਾਂ ਨੂੰ ਲੈ ਕੇ ਬੰਦਾ ਖੁਸ਼ੀ ਦੇ ਮੌਕੇ ਤੇ ਅਨੇਕਾਂ ਇਹੋ ਜਿਹੀਆਂ ਰਸਮਾਂ ਆਦਿਕ ਅਦਾ ਕਰਦਾ, ਖੁਸ਼ੀਆਂ ਮਨਾਉਂਦਾ ਹੈ। ਤੇ ਇਹ ਖੁਸ਼ੀ ਦੇ ਅਰਮਾਨ ਨੇ, ਤੇ ਪਾਤਸ਼ਾਹ ਨੇ ਖੁਸ਼ੀ ਦੇ ਅਰਮਾਨ ਦੀ ਕੁਰਬਾਨ ਕੀਤੇ। ਸਾਹਿਬਜ਼ਾਦਿਆਂ ਦੇ ਜਨਮ ਦੇ ਨਾਲ ਜੋ ਉਮੀਦਾਂ ਸਨ, ਜਿਵੇਂ ਕਿ ਮਾਤਾਵਾਂ ਨੇ ਆਖਿਆ ਵੀ ਸੀ ਵੀ ਸਾਹਿਬਜ਼ਾਦੇ ਦੇ ਆਨੰਦ ਕਾਰਜ, ਤੇ ਪਾਤਸ਼ਾਹ ਨੇ ਉਹ ਅਰਮਾਨਾਂ ਤੇ ਕਾਬੂ ਪਾਇਆ, ਭਾਵ ਕੁਰਬਾਨ ਕੀਤੇ ਸਾਡੇ ਉੱਤੋਂ ਅਰਮਾਨ, ਤੇ ਕੋਈ ਵੀ ਕਿਸੇ ਵੀ ਸਾਹਿਬਜ਼ਾਦੇ ਦੇ ਆਨੰਦ ਕਾਰਜ ਦਾ ਖਿਆਲ ਤੱਕ ਨਹੀਂ ਕੀਤਾ। ਪਰ ਗੱਲ ਗੁਰਮੁਖੋ ਹੋਰ ਵੀ ਅਜੀਬ ਜਾਪਦੀ ਹੈ, ਜਦੋਂ ਗਮੀ ਵੇਲੇ ਦੇ ਅਰਮਾਨ। ਤੁਸੀਂ ਕਹੋਗੇ ਜੀ ਗਮੀ ਵੇਲੇ ਵੀ ਕੋਈ ਅਰਮਾਨ ਹੋ ਸਕਦਾ? ਬਿਲਕੁਲ, ਜਦੋਂ ਸਾਡਾ ਸੰਬੰਧੀ ਕੋਈ ਚੜ੍ਹਾਈ ਕਰਦਾ ਨਾ, ਮੌਤ ਹੁੰਦੀ ਹੈ ਕਿਸੇ ਸਾਡੇ ਨਿਕਟਵਰਤੀ ਦੀ, ਮਨ ਦੇ ਅੰਦਰ ਇਹੋ ਅਰਮਾਨ ਹੁੰਦਾ ਹੈ ਵੀ ਭਾਣਾ ਭਾਵੇਂ ਵਰਤ ਗਿਆ, ਪਰ ਘੱਟੋ ਘੱਟ ਆਪਣੇ ਦਾ, ਪਿਆਰੇ ਦਾ, ਪਿਤਾ ਦਾ, ਮਾਤਾ ਦਾ, ਸੰਬੰਧੀ ਦਾ ਇੱਕ ਵਾਰੀ ਜਾ ਕੇ ਮੁੱਖ ਤੇ ਵੇਖ ਲਈਏ। ਐਸਾ ਕਰਨ ਵਾਸਤੇ ਕਈ ਵਾਰੀ ਰਿਸ਼ਤੇਦਾਰਾਂ ਦੀ ਉਡੀਕ ਕੀਤੀ ਜਾਂਦੀ ਹੈ, ਸੰਸਕਾਰ ਤੇ ਲੇਟ ਕਰ ਲਿਆ ਜਾਂਦਾ ਹੈ ਕਿ ਜੀ ਅਜੇ ਫਲਾਣੀ ਧੀ ਨਹੀਂ ਆਈ ਹੈ, ਫਲਾਣਾ ਰਿਸ਼ਤੇਦਾਰ ਨਹੀਂ ਆਇਆ ਹੈ। ਅਰਮਾਨ ਕੀ ਨੇ? ਤੇ ਆਖਰੀ ਵਾਰੀ ਮੁੱਖ ਤੱਕਣਾ। ਫਿਰ ਅਰਮਾਨ ਕੀ ਹੈ? ਵੀ ਜੋ ਪਾਣਾ ਵਰਤ ਗਿਆ ਠੀਕ ਹੈ, ਪਰ ਉਹਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਕਰ ਲਈਏ। ਮਾਫ਼ ਕਰਨਾ ਗੁਰਮੁਖੋ, ਗੱਲਾਂ ਕਈ ਵਾਰੀ ਕੌੜੀਆਂ ਲੱਗ ਜਾਂਦੀਆਂ, ਟਰੁੱਥ ਇਜ਼ ਬੈਟਰ। ਸੋ ਪਰ ਯਾਦ ਰੱਖਣਾ, ਐਸੇ ਅਰਮਾਨ ਦੀ ਪੂਰਤੀ ਵਾਸਤੇ ਕਈ ਵਾਰੀ ਬੰਦਾ ਵਿਦੇਸ਼ਾਂ ਵਿੱਚੋਂ ਵੀ ਡੈੱਡ ਬੋਡੀ ਮੰਗਾਉਂਦਾ, ਖਰਚਾ ਵੀ ਕਰ ਦਿੰਦਾ ਵੀ ਘੱਟੋ ਘੱਟ ਅੰਤਿਮ ਸੰਸਕਾਰ ਤੇ ਕਰ ਲਈਏ। ਇਹ ਜਿਹੜੇ ਅਰਮਾਨ ਨੇ ਗੁਰਮੁਖੋ, ਕੋਈ ਸਧਾਰਨ ਜੇ ਨਹੀਂ ਹੁੰਦੇ। ਸੋ ਪਰ ਪਾਤਸ਼ਾਹ ਦੇ ਜੀਵਨ ਨੂੰ ਜਦੋਂ ਤੱਕਦੇ ਆ ਨਾ, ਖੁਸ਼ੀ ਦੇ ਅਰਮਾਨ ਵੀ ਕੁਰਬਾਨ ਕਰ ਦਿੱਤੇ, ਤੇ ਜੇ ਪਿਤਾ ਭਾਵ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਗੁਰਮੁਖੋ ਸੀਸ ਆਨੰਦਪੁਰ ਸਾਹਿਬ ਪਹੁੰਚਿਆ ਤੇ ਧੜ ਦਾ ਸੰਸਕਾਰ ਦਿੱਲੀ ਦੇ ਅੰਦਰ ਲੱਖੀ ਸ਼ਾਹ ਬਣਜਾਰਾ ਕਰ ਰਿਹਾ, ਤੁਹਾਨੂੰ ਪਤਾ ਇਤਿਹਾਸ ਦਾ। ਤੇ ਸਤਿਗੁਰਾਂ ਦੇ ਪਰਿਵਾਰ ਦਾ ਕੋਈ ਜੀ ਅੰਤਿਮ ਦਰਸ਼ਨ ਕਰਨ ਵਾਸਤੇ ਉਸ ਚਿਖਾ ਨੂੰ ਅਗਨੀ ਵਿਖਾਉਣ ਵਾਸਤੇ ਉੱਥੇ ਹਾਜ਼ਰ ਤੱਕ ਨਹੀਂ ਸੀ। ਅਸਲ ਵਿੱਚ ਇੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਤੇ ਮੈਂ ਕਈ ਵਾਰੀ ਅਸਚਰਜ ਹੋਈ ਜਾਂਦਾ ਸਤਿਗੁਰਾਂ ਦੇ ਇਹਨਾਂ ਕੌਤਕਾਂ ਨੂੰ, ਕੁਰਬਾਨੀਆਂ ਨੂੰ ਵੇਖ ਕੇ। ਗੁਰਮੁਖ ਪਿਆਰਿਓ, ਚਮਕੌਰ ਦਾ ਮੈਦਾਨ, ਉੱਥੋਂ ਦਾ ਇਤਿਹਾਸ ਸਾਡੇ ਢਾਡੀ ਸਿੰਘ ਬੜੇ ਵਿਸਥਾਰ ਨਾਲ ਸੁਣਾਉਂਦੇ ਰਹਿੰਦੇ ਨੇ ਆਪਾਂ ਨੂੰ, ਤੇ ਉੱਥੋਂ ਦੀ ਇੱਕ ਗੱਲ ਤੁਹਾਡੇ ਧਿਆਨ ਵਿੱਚ ਲਿਆ ਦਿਆਂ ਕਿ ਪਾਤਸ਼ਾਹ ਜਦੋਂ ਰਾਤ ਨੂੰ ਗੜੀ ਛੱਡਦੇ ਨੇ ਸਿੰਘਾਂ ਦੇ ਕਹਿਣ ਉਪਰੰਤ, ਜਾਂ ਹੁਕਮ ਕਹਿ ਲਈਏ, ਸ਼ਬਦ ਹੁਕਮ ਵੀ ਵਰਤ ਲਿਆ ਜਾਂਦਾ, ਤੇ ਉਸ ਵੇਲੇ ਗੁਰਮੁਖ ਪਿਆਰਿਓ ਗੜੀ ਦਾ ਜਿਹੜਾ ਪਿਛਲਾ ਦਰਵਾਜ਼ਾ ਦੱਖਣ ਵੱਲ ਨੂੰ ਛੋਟੇ ਆਕਾਰ ਦਾ ਖੁੱਲਦਾ, ਉਹਦੇ ਵਿੱਚੋਂ ਨਿਕਲਦੇ ਨੇ ਜੋੜੇ ਲਾਹ ਕੇ ਨਿਕਲਦੇ ਨੇ, ਇਹ ਵੀ ਸੁਣਿਆ ਤੁਸੀਂ। ਸੋ ਇਹ ਗੱਲ ਨਹੀਂ ਮੈਂ ਕਰਨਾ ਕਿਉਂਕਿ ਸਮਾਂ ਕਿਤੇ ਉੱਪਰ ਨਾ ਚਲਾ ਜਾਵੇ, ਪਰ ਡੂੰਘੀ ਖਾਈ ਨੂੰ ਪਾਰ ਕਰਨ ਤੋਂ ਬਾਅਦ ਇੱਕ ਪਿੱਪਲ ਦੇ ਰੁੱਖ ਦੇ ਹੇਠਾਂ ਲੱਗਿਆ ਖਵਾਜਾ ਮਰਦੂਦ ਦਾ ਤੰਬੂ, ਤੇ ਉਸ ਤੰਬੂ ਦੇ ਬਿਲਕੁਲ ਨੇੜੇ ਜਾ ਕੇ ਤਾੜੀ ਮਾਰ ਕੇ ਉਹਨੂੰ ਦੱਸ ਕੇ ਅੱਗੇ ਜਾਂਦੇ ਨੇ, ਤੇ ਸ਼ਬਦ ਵਰਤਿਆ ਇਤਿਹਾਸਕਾਰਾਂ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜਾ ਰਿਹਾ, ਜੇ ਹਿੰਮਤ ਹੈ ਤਾਂ ਰੋਕ ਲੈ। ਤੇ ਉੱਥੇ ਗੁਰਮੁਖ ਪਿਆਰਿਓ ਤਿੰਨ ਵਾਰੀ ਤਾੜੀ ਵਜਾਈ ਹੈ, ਇਤਿਹਾਸ ਦੀਆਂ ਗਵਾਹੀਆਂ ਨੇ। ਤੇ ਇੱਥੇ ਤਾੜੀ ਕਿਉਂ? ਇੱਥੇ ਨਗਾਰੇ ਦੀਆਂ ਚੋਟਾਂ ਵੀ ਅੰਦਰੋਂ ਲਵਾਈਆਂ ਜਾ ਸਕਦੀਆਂ ਸੀ, ਵੈਸੇ ਵੀ ਲਲਕਾਰਿਆ ਜਾ ਸਕਦਾ ਸੀ। ਅੱਧੀ ਰਾਤ ਟਿੱਕੀ ਹੋਈ ਰਾਤ ਵਿੱਚ ਸੁਭਾਵਿਕ ਹੀ ਆਵਾਜ਼ ਸੁਣਾਈ ਦਿੰਦੀ ਹੈ, ਪਰ ਗੁਰਮੁਖ ਪਿਆਰਿਓ ਇੱਕ ਸੰਕੇਤ ਦਿੱਤਾ ਸੀ ਮੇਰੇ ਪਾਤਸ਼ਾਹ ਨੇ ਕਿ ਖਾਲਸਾ ਜੀ, ਜਿਹੜਾ ਵਾਅਦਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਸੀ ਤੁਹਾਡੇ ਨਾਲ ਸਭ ਕੁਝ ਕੁਰਬਾਨ ਕਰਨ ਦਾ, ਆ ਵੇਖ ਲਓ, ਇੱਥੇ ਬੇਨਤੀ ਕਰਾਂ। ਗੁਰਮੁਖ ਪਿਆਰਿਓ, ਤਾੜੀ ਵਜਾਉਣ ਵਾਸਤੇ ਦੋਵੇਂ ਹੱਥਾਂ ਦਾ ਖਾਲੀ ਹੋਣਾ ਬਹੁਤ ਜ਼ਰੂਰੀ ਹੈ। ਹੱਥ ਵਿੱਚ ਕੁਝ ਫੜਿਆ ਹੋਵੇ ਨਾ, ਤਾੜੀ ਨਹੀਂ ਵੱਜਦੀ ਹੈ। ਪਾਤਸ਼ਾਹ ਨੇ ਸੰਕੇਤ ਸਾਨੂੰ ਦਿੱਤਾ ਬਈ ਆਹ ਵੇਖੋ, ਮੈਂ ਦੋਵੇਂ ਹੱਥ ਖਾਲੀ ਲੈ ਕੇ ਤਾੜੀਆਂ ਵਜਾਉਂਦਾ ਜਾ ਰਿਹਾ, ਸਭ ਕੁਝ ਤੁਹਾਡੇ ਤੋਂ ਕੁਰਬਾਨ ਕਰ ਚੱਲਿਆ। ਤੇ ਯਾਦ ਰੱਖਣਾ ਗੁਰਮੁਖ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅੱਖਾਂ ਦੇ ਸਾਹਮਣੇ ਹੋਣ, ਪਾਤਸ਼ਾਹ ਉਹਨਾਂ ਦੇ ਅੰਤਿਮ ਸੰਸਕਾਰ ਦੀ ਗੱਲ ਬੀਬੀ ਸ਼ਰਨ ਕੌਰ ਜਦੋਂ ਕਰਦੀ ਹੈ ਨਾ, ਤੇ ਪਾਤਸ਼ਾਹ ਦੇ ਆਪਣੇ ਪਰਿਵਾਰ ਦਾ ਕੋਈ ਵੀ ਜੀ ਸਾਹਿਬਜ਼ਾਦਿਆਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ, ਉਹਨਾਂ ਦੀ ਜਿਖਾ ਨੂੰ ਅਗਨੀ ਵਿਖਾਉਣ ਵਾਸਤੇ ਉੱਥੇ ਵੀ ਹਾਜ਼ਰ ਨਹੀਂ ਸੀ। ਗੱਲ ਹੋਰ ਅੱਗੇ ਤੁਰ ਪੈਂਦੀ ਹੈ। ਸਰਹੰਦ ਦੀ ਧਰਤੀ ਦਾ ਉਹ ਦ੍ਰਿਸ਼ ਸਾਹਮਣੇ ਲੈ ਕੇ ਆਵੋ। ਸੂਬਾ ਸਰਹੰਦ ਨੇ ਗੁਰਮੁਖ ਪਿਆਰਿਓ ਸਾਹਿਬਜ਼ਾਦਿਆਂ ਦੀਆਂ ਲੋਥਾਂ ਖਾਈ ਵਿੱਚ ਸੁਟਵਾ ਦਿੱਤੀਆਂ ਨੇ। ਮਾਤਾ ਗੁਜਰ ਕੌਰ ਦਾ ਸਰੀਰ ਵੀ ਇਸ ਤਰ੍ਹਾਂ ਸੁਟਾ ਦਿੱਤਾ ਵੀ ਰੁਲਣਗੇ ਸਰੀਰ, ਜਾਨਵਰ ਨੋਚਣਗੇ, ਪੰਛੀ ਖਾਣਗੇ, ਤੇ ਇਹਨਾਂ ਦਾ ਬਾਗੀਆਂ ਵਾਲਾ ਹਸ਼ਰ ਲੋਕਾਂ ਦੇ ਸਾਹਮਣੇ ਆਵੇਗਾ। ਤੇ ਟੋਡਰ ਮੱਲ ਨੇ ਯਤਨ ਕੀਤਾ, ਬੜੀ ਲੰਮੀ ਇਹ ਇਤਿਹਾਸ ਦੀ ਗਾਥਾ ਹੈ ਕਿਵੇਂ ਇਹ ਗੱਲਬਾਤ ਹੋਈ, ਇਹਨੂੰ ਸਮਾਂ ਅਲੱਗ ਚਾਹੀਦਾ, ਪਰ ਮੈਂ ਕੇਵਲ ਬੇਨਤੀ ਕਰਨੀ ਹੈ ਵੀ ਟੋਡਰ ਮੱਲ ਇਹਨਾਂ ਤਿੰਨਾਂ ਸ਼ਹੀਦਾਂ ਦਾ ਸੰਸਕਾਰ ਕਰਦਾ ਤੇ ਸੋਨੇ ਬਦਲੇ ਧਰਤੀ ਖਰੀਦ ਕੇ ਇੱਕ ਚਿਖਾ ਬਣਾਉਂਦਾ, ਉਸ ਚਿਖਾ ਦੇ ਉੱਤੇ ਮਾਤਾ ਗੁਜਰ ਕੌਰ ਦਾ ਸਰੀਰ ਪਾਉਂਦਾ ਤੇ ਸੱਜੀ ਬੱਖੀ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਦਾ ਸਰੀਰ, ਖੱਬੀ ਬੱਖੀ ਦੇ ਨਾਲ ਬਾਬਾ ਫਤਿਹ ਸਿੰਘ ਦਾ ਸਰੀਰ ਪਾਇਆ ਜਾਂਦਾ। ਯਾਦ ਰੱਖਣਾ, ਅਰਦਾਸ ਕਰਕੇ ਅਗਨੀ ਵਿਖਾਉਂਦਾ, ਪਰ ਪਾਤਸ਼ਾਹ ਦੇ ਆਪਣੇ ਪਰਿਵਾਰ ਦਾ ਕੋਈ ਵੀ ਜੀ ਇਹਨਾਂ ਸ਼ਹੀਦਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ, ਇਸ ਚਿਖਾ ਨੂੰ ਅਗਨੀ ਵਿਖਾਉਣ ਵਾਸਤੇ ਗੁਰਮੁਖੋ ਇੱਥੇ ਵੀ ਹਾਜ਼ਰ ਨਹੀਂ ਸੀ। ਇਹ ਨਾ ਸਮਝ ਲਈਏ ਵੀ ਗੱਲ ਖਤਮ ਹੋ ਗਈ, ਕਦੇ ਨਦੇੜ ਵਾਲਾ ਦ੍ਰਿਸ਼ ਵੀ ਆਪਣੇ ਧਿਆਨ ਵਿੱਚ ਲੈ ਕੇ ਆਈਏ। ਕੱਤਕ ਸੁਦੀ ਪੰਚਮੀ ਤੇ 1708 ਈਸਵੀ ਨਦੇੜ ਦੀ ਧਰਤੀ ਤੇ ਇੱਕ ਚਿਖਾ ਚਿਣੀ ਗਈ ਹੈ, ਚਾਰੇ ਪਾਸੇ ਪਰਦਾ ਕਾਨਾਤ ਤਾਣੀ ਗਈ ਹੈ। ਪਾਤਸ਼ਾਹ ਦੇ ਸਰੀਰ ਤੇ ਅੱਜ ਸੁੰਦਰ ਵਸਤਰ ਤੇ ਸੋਹਣੇ ਸ਼ਸਤਰ ਸਜੇ ਹੋਏ ਨੇ। ਐਲਾਨ ਹੋ ਚੁੱਕਿਆ ਵੀ ਅੱਜ ਜੋਤੀ ਜੋਤ ਸਮਾ ਜਾਣਾ ਹੈ, ਤੇ ਗੁਰੂ ਪਿਆਰਿਓ ਭਾਈ ਦਇਆ ਸਿੰਘ ਤੇ ਧਰਮ ਸਿੰਘ ਵਰਗੇ ਉਹ ਗੁਰਸਿੱਖ ਪੰਜ ਪਿਆਰਿਆਂ ਵਿੱਚੋਂ ਜਿਨ੍ਹਾਂ ਨੇ ਪਾਤਸ਼ਾਹ ਦੇ ਹਰ ਕੌਤਕ ਨੂੰ ਆਪਣੇ ਅੱਖਾਂ ਨਾਲ ਬੜਾ ਨੇੜਿਓਂ ਤੱਕਿਆ ਹੋਇਆ ਸੀ, ਜਿਨ੍ਹਾਂ ਨੇ ਸਤਿਗੁਰਾਂ ਦੀ ਆਵਾਜ਼ ਦੇ ਉੱਤੇ ਆਪਣੇ ਸਿਰ ਵੀ ਭੇਟ ਕੀਤੇ ਹੋਏ ਸੀ, ਹੋਰ ਅਨੇਕਾਂ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਹੈ, ਤੇ ਗੁਰੂ ਕੇ ਪਿਆਰੇ ਪਾਤਸ਼ਾਹ ਦੇ ਅੰਤਮ ਦਰਸ਼ਨ ਕਰਨ ਵਾਲੇ, ਜਿਨ੍ਹਾਂ ਦੀ ਭਾਵਨਾ ਤੜਪ ਇਹੋ ਜਿਹੀ ਸੀ, ਮਹਾਰਾਜ ਦਰਸ਼ਨ ਦੇਖ ਦੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਐਸੀ ਬਿਰਤੀ ਰੱਖਣ ਵਾਲੇ ਕਾਗਾ ਕਰੰਗ ਢੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਸੁਹੋ, ਪਿਰ ਦੇਖਣ ਕੀ ਆਸ। ਇਹ ਕਹਿਣ ਵਾਲੇ ਕਿ ਮਹਾਰਾਜ ਕਰਬਤ ਭਲਾ ਨਾ ਕਰਬਟ ਤੇਰੀ, ਲਾ ਗਲੇ ਸੁਣ ਬਿਨਤੀ ਮੇਰੀ, ਹੋਂ ਬਾਰੀ ਮੁਖ ਫੇਰ ਪਿਆਰੇ, ਕਰਬਟ ਦੇਹ ਮੋਹੇ ਕਾਹੇ ਕੋ ਮਾਰੇ। ਅੱਜ ਪਤਾ ਅੰਤਮ ਦਰਸ਼ਨ ਨੇ, ਕੌਣ ਰੋਕੇ, ਕੇਵਲ ਅੱਖਾਂ ਦੇ ਅਥਰੂ ਉਸ ਵੈਰਾਗ ਨੂੰ ਪ੍ਰਗਟ ਕਰ ਰਹੇ ਨੇ। ਗੁਰਮੁਖ ਪਿਆਰੇ ਉਹ ਧਿਆਨ ਦੇਣਾ, ਸਤਿਗੁਰਾਂ ਦੇ ਆਪਣੇ ਪਰਿਵਾਰ ਦਾ ਕੋਈ ਵੀ ਜੀ ਪਾਤਸ਼ਾਹ ਦੇ ਅੰਤਮ ਦਰਸ਼ਨ ਕਰਨ ਵਾਸਤੇ ਉੱਥੇ ਵੀ ਹਾਜ਼ਰ ਨਹੀਂ ਸੀ। ਇਹ ਅਰਮਾਨਾਂ ਦੀ ਕੁਰਬਾਨੀ ਹੈ। ਸੋ ਐਡਾ ਵੱਡਾ ਪਰਉਪਕਾਰ ਕਰਕੇ ਮੇਰੇ ਪਾਤਸ਼ਾਹ ਨੇ ਜੋ ਖਾਲਸੇ ਨੂੰ ਵਡਿਆਈ ਬਖਸ਼ਿਸ਼ ਕੀਤੀ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਜਾਂ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਕਿੰਨੀ ਵੱਡੀ ਵਡਿਆਈ ਦਿੱਤੀ ਹੈ। ਖਾਲਸਾ ਮੇਰਾ ਸਤਿਗੁਰੂ ਸਰੂਪ ਹੈ। ਸੋ ਗੁਰਮੁਖ ਪਿਆਰਿਓ, ਤੇ ਹੁਣ ਵਿਚਾਰਨਾ ਆਪਾਂ ਨੇ ਹੈ ਵੀ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਖਾਲਸੇ ਬਣਨਾ ਕਿ ਨਹੀਂ ਬਣਨਾ। ਜਿਹੜੇ ਅੰਮ੍ਰਿਤਧਾਰੀ ਨੇ ਉਹ ਮੁਬਾਰਕ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਜਿੰਨਾ ਵੀ ਛੇਤੀ ਹੋ ਸਕੇ, ਕਿਉਂਕਿ ਕੋਈ ਭਰੋਸਾ ਨਹੀਂ। ਔਧ ਘਟੈ ਦਿਨ ਸੋ ਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ। ਸੋ ਕੋਈ ਭਰੋਸਾ ਨਹੀਂ ਹੈ ਜ਼ਿੰਦਗੀ ਦਾ, ਤੇ ਇਸ ਲਈ ਲਾਹਾ ਪ੍ਰਾਪਤ ਕਰੀਏ ਗੁਰਮੁਖੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਤੇ ਦੂਸਰੀ ਬੇਨਤੀ ਮੈਂ ਜਥੇ ਵੱਲੋਂ ਸ਼ਹੀਦ ਗੁਰਮਤਿ ਅਕੈਡਮੀ ਵੱਲੋਂ ਆਪ ਨਾਲ ਸਾਂਝੀ ਕਰਕੇ ਫਤਿਹ ਬੁਲਾਵਾਂ। ਗੁਰਮੁਖ ਪਿਆਰਿਓ, ਇਸ ਸੰਸਥਾ ਦਾ ਜਿਹੜਾ ਮਨੋਰਥ ਹੈ, ਕਿਉਂਕਿ ਸਾਡੇ ਵਿਰਾਸਤ ਵਿੱਚੋਂ ਬਹੁਤ ਕੁਝ ਅਸੀਂ ਗਵਾ ਚੁੱਕੇ ਹਾਂ, ਜਿਵੇਂ ਕੀਰਤਨ ਦੀ ਸ਼ੈਲੀ ਦੇ ਵਿੱਚ ਜਿੱਥੇ ਅਸੀਂ ਕਲਾਸੀਕਲ ਜਾਣੀ ਕਿ ਰਾਗ ਆਧਾਰਿਤ ਕੀਰਤਨ ਸਾਡੀਆਂ ਸਟੇਜਾਂ ਤੋਂ ਲਗਭਗ ਅਲੋਪ ਹੈ ਕਿਸੇ ਬਿਰਲੇ ਕੀਰਤਨੀਆਂ ਨੂੰ ਛੱਡ ਕੇ, ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਹ ਭਾਈ ਫਰੰਦੇ ਦੇ ਹੱਥੋਂ ਬਣੀ ਰਬਾਬ ਜਿਹੜੀ ਭਾਈ ਮਰਦਾਨੇ ਦੀਆਂ ਉਂਗਲਾਂ ਨਾਲ ਵੱਜਦੀ ਰਹੀ, ਗੁਰਮੁਖੋ ਉਹ ਵੀ ਸਾਡੀਆਂ ਸਟੇਜਾਂ 'ਤੇ ਨਹੀਂ ਰਹੀ ਹੈ। ਅਤੇ ਇਸ ਸੰਸਥਾ ਦਾ ਉਪਰਾਲਾ ਤੁਹਾਡੇ ਸਹਿਯੋਗ ਨਾਲ ਬਈ ਕੀਰਤਨੀ ਜਥੇ 'ਤੇ ਤੁਸੀਂ ਸੁਣਦੇ ਆ ਰਹੇ ਹੋ, ਪਰ ਹੁਣ ਤੁਸੀਂ ਗੁਰੂ ਪਿਆਰਿਓ ਰਬਾਬੀ ਜਥੇ ਵੀ ਸੁਣਿਆ ਕਰੋਗੇ। ਰਬਾਬੀ ਔਰ ਕੀਰਤਨੀ ਦਾ ਵੈਸੇ ਫਰਕ ਨਹੀਂ ਹੈ, ਰਬਾਬੀ ਸ਼ਬਦ ਮੈਂ ਤਾਂ ਵਰਤਿਆ ਵੀ ਰਬਾਬ ਦੇ ਨਾਲ ਇਹਨਾਂ ਸਟੇਜਾਂ 'ਤੇ ਹੁਣ ਕੀਰਤਨ ਸ਼ੁਰੂ ਹੋਵੇਗਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਹਾਡੀਆਂ ਅਸੀਸਾਂ ਬਣੀਆਂ ਰਹਿਣ। ਇੱਕ ਜਥਾ ਤਿਆਰ ਵੀ ਹੋ ਚੁੱਕਿਆ, ਅਤੇ ਇਸੇ ਤਰ੍ਹਾਂ ਕਹਿਣ ਵਾਲਾ ਭਾਵੇਂ ਬਹੁਤ ਕੁਝ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 9 ਧੁਨਾਂ ਜਿਹਦੇ ਵਿੱਚ ਤੁਸੀਂ ਆਸਾ ਦੀ ਵਾਰ ਦੀ ਧੁਨ ਤਾਂ ਜਾਣਦੇ ਹੋ ਵੀ ਟੁੰਡੇ ਅਸ ਰਾਜਾ ਕੀ ਧੁਨੀ, ਜਾਂ ਲੱਲਾ ਬਹਿਲੀਮਾ ਕੀ ਧੁਨ, ਅਤੇ ਇਹ 9 ਧੁਨਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅਤੇ ਮੈਂ ਕਿੰਨੇ ਸਾਲਾਂ ਤੋਂ ਇਹਦੀ ਰਿਸਰਚ 'ਤੇ ਤੁਰਿਆ ਹੋਇਆ ਸੀ, ਜਿੰਨੇ ਵੀ ਸਾਡੇ ਪੰਥਕ ਢਾਡੀ ਜਥੇ ਨੇ ਨਾ, ਉਹਨਾਂ ਕੋਲੋਂ ਕਿਸੇ ਇੱਕ ਕੋਲੋਂ ਵੀ ਅਜੇ ਤੱਕ ਇਹਨਾਂ 9 ਵਿੱਚੋਂ ਇੱਕ ਧੁਨ ਮੈਨੂੰ ਨਹੀਂ ਮਿਲੀ ਹੈ। ਅਤੇ ਯਤਨ ਕੀਤਾ ਵੀ ਇਹਨੂੰ ਵੀ ਸੁਰਜੀਤ ਕਰੀਏ, ਮੁੜ ਕੇ ਗੁਰੂ ਘਰ ਦੀ ਇਹ ਵਿਰਾਸਤ ਨੂੰ ਸੰਭਾਲੀਏ, ਅਤੇ ਖੋਜ ਆਰੰਭ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉੱਥੋਂ ਦੇ ਜਿਹੜੇ ਸੰਗੀਤ ਦੇ ਹੈੱਡ ਨੇ ਡਾਕਟਰ ਗੁਰਨਾਮ ਸਿੰਘ, ਉਹਨਾਂ ਨਾਲ ਵੀ ਦਾਸ ਦੀਆਂ ਮੀਟਿੰਗਾਂ ਹੋਈਆਂ। ਇਸੇ ਤਰ੍ਹਾਂ ਸਤਿਕਾਰਯੋਗ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਤੁਸੀਂ ਸੰਗੀਤ ਦੀ ਦੁਨੀਆ ਵਿੱਚ ਉਹਨਾਂ ਦਾ ਵੀ ਬੜਾ ਨਾਂ ਹੈ ਗੁਰਮਤਿ ਸੰਗੀਤ ਵਿੱਚ, ਉਹਨਾਂ ਦੇ ਨਾਲ ਵੀ ਵਿਚਾਰਾਂ ਹੋਈਆਂ। ਹੋਰ ਵੀ ਯਤਨ ਕੀਤੇ ਗਏ, ਅਤੇ ਹੁਣ ਤੱਕ ਅਸੀਂ ਗੁਰਮੁਖੋ ਇੰਨਾ ਕੁ ਨਤੀਜੇ 'ਤੇ ਪਹੁੰਚੇ ਹਾਂ ਵੀ ਰਾਜਸਥਾਨ ਦੇ ਵਿੱਚ ਕੁਝ ਢਾਡੀ ਘਰਾਣੇ ਨੇ ਪੁਰਾਤਨ, ਉਹਨਾਂ ਕੋਲੋਂ, ਅਤੇ ਮੱਧ ਪ੍ਰਦੇਸ਼ ਵਿੱਚੋਂ ਕੁਝ ਕੁ ਉਹਨਾਂ ਕੋਲੋਂ, ਅਤੇ ਜੰਮੂ ਵਾਲੇ ਇਲਾਕੇ ਵਿੱਚੋਂ, ਅਤੇ 1-2 ਧੁਨਾਂ ਉਹਨਾਂ ਕੋਲੋਂ, ਅਤੇ ਬਾਕੀ ਜੋ ਪੱਛਮੀ ਪੰਜਾਬ ਪਾਕਿਸਤਾਨੀ ਪੰਜਾਬ ਹੈ ਉੱਥੋਂ ਦੇ ਮਰਾਸੀ ਘਰਾਣਿਆਂ ਕੋਲੋਂ ਉਮੀਦ ਜਾਗੀ ਹੈ ਵੀ ਇਹਨਾਂ 9 ਵਿੱਚੋਂ ਕੁਝ ਧੁਨਾਂ ਸਾਨੂੰ ਜ਼ਰੂਰ ਮਿਲ ਜਾਣਗੀਆਂ। ਇਹੋ ਜਿਹੇ ਪ੍ਰੋਜੈਕਟ ਉਲੀਕੇ ਜਾਣੇ ਨੇ ਸੰਸਥਾ ਵੱਲੋਂ, ਅਤੇ ਸਤਿਗੁਰੂ ਕਿਰਪਾ ਕਰਨ ਅਤੇ ਇਸ ਅਕੈਡਮੀ ਦੇ ਅੰਦਰ, ਸ਼ਹੀਦ ਗੁਰਮਤਿ ਅਕੈਡਮੀ ਦੇ ਅੰਦਰ, ਅਤੇ ਜਿਹੜਾ ਵੀ ਵਿਦਿਆਰਥੀ ਇਹ ਵਿੱਦਿਆ ਪੜ੍ਹਨੀ ਚਾਹੁੰਦਾ ਹੋਵੇ, ਹੋਰ ਬਹੁਤ ਕੁਝ ਹੈ, ਅਤੇ ਤੁਸੀਂ ਬਾਹਰ ਸੋ ਵਿਸਥਾਰ ਦੇ ਸਹਿਤ ਪੈਂਪਲੇਟ ਦੇ ਉੱਤੇ ਐਡਰੈਸ ਵੀ ਹੈ, ਡਿਟੇਲ ਵੀ ਹੈ, ਤੁਸੀਂ ਲੈ ਕੇ ਪੜ੍ਹ ਸਕਦੇ ਹੋ। ਤੇ ਜਿਹੜਾ ਵਿਦਿਆਰਥੀ ਇਹ ਲਾਹਾ ਪ੍ਰਾਪਤ ਕਰਨਾ ਚਾਹੁੰਦਾ ਹੋਵੇ, ਕੋਈ ਰਬਾਬ ਦੇ ਉੱਤੇ ਕੀਰਤਨ ਸਿੱਖਣਾ ਚਾਹੁੰਦਾ, ਜੋ ਰਾਗਾਂ ਆਧਾਰਿਤ ਕੀਰਤਨ ਸਿੱਖਣਾ ਚਾਹੁੰਦਾ, ਜਾਂ ਕੋਈ ਪੁਰਾਤਨ ਧੁਨਾਂ ਦੇ ਅਨੁਸਾਰ ਢਾਡੀ ਕਲਾ ਦਾ ਪਿਆਰ ਰੱਖਣ ਵਾਲਾ ਹੈ, ਸੋ ਗੁਰਮੁਖੋ ਲਾਹਾ ਜ਼ਰੂਰ ਪ੍ਰਾਪਤ ਕਰੋ। ਤੁਹਾਡਾ ਕੋਈ ਰਿਸ਼ਤੇਦਾਰ ਹੋਵੇ, ਸੰਬੰਧੀ ਹੋਵੇ, ਜਾਂ ਤੁਹਾਡੇ ਸੰਪਰਕ ਵਿੱਚ ਕੋਈ ਬੱਚਾ ਹੋਵੇ, ਭਾਵੇਂ ਉਮਰ ਵੱਡੀ ਵੀ ਹੋਵੇ, ਸੋ ਇਹ ਲਾਹਾ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਪਿਛਲੇ ਤਕਰੀਬਨ 10 ਫਰਵਰੀ ਤੋਂ ਲੈ ਕੇ ਅੱਜ ਤੱਕ ਇੱਥੋਂ ਦੀਆਂ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ, ਵਿਚਰਦਿਆਂ, ਬਹਿੰਦਿਆਂ, ਉੱਠਦਿਆਂ, ਬੋਲਦਿਆਂ, ਚੱਲਦਿਆਂ, ਤੁਰਦਿਆਂ, ਫਿਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਨੇ। ਇਹਨਾਂ ਭੁੱਲਾਂ ਨੂੰ ਨਾ ਚਿਤਾਰਨਾ, ਅੱਗੋਂ ਸਤਿਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਸਮਤ ਬਖਸ਼ਿਸ਼ ਕਰੋ, ਰਹਿਮਤ ਕਰੋ। ਅੱਗ ਹੈ ਸਮਝ ਚਲੋ ਨੰਦ ਲਾਲਾ, ਪਛ ਹੈ ਜੋ ਬੀਤੀ ਸੋ ਬੀਤੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਪ੍ਰਬੰਧਕ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ, ਬੜਾ ਸੁਚੱਜਾ ਪ੍ਰਬੰਧ ਵੇਖਣ ਨੂੰ ਮਿਲਿਆ। ਸ਼ਹੀਦਾਂ ਦੇ ਸਮਾਗਮ, ਉਹ ਦ੍ਰਿਸ਼ ਸੰਗਤਾਂ ਦੇ ਵੇਖਣ ਨੂੰ ਮਿਲੇ, ਖੁਸ਼ੀ ਵੀ ਹੋਈ ਇਸ ਗੱਲ ਦੀ। ਅਤੇ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਹਾਜ਼ਰੀਆਂ ਭਰੀਆਂ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪੰਜਾਂ ਪਿਆਰਿਆਂ ਦੇ ਜਥੇ, ਉਹਨਾਂ ਦੇ ਵਿੱਚੋਂ ਵਿਸ਼ੇਸ਼ ਤੌਰ 'ਤੇ ਸਤਿਕਾਰਯੋਗ ਭਾਈ ਕੁਲਵੰਤ ਸਿੰਘ ਜੀ, ਇਸੇ ਤਰ੍ਹਾਂ ਸਤਿਕਾਰਯੋਗ ਬਾਬਾ ਠਾਕੁਰ ਸਿੰਘ, ਉਹਨਾਂ ਦੇ ਲੰਮਾ ਸਮਾਂ ਅਰਦਲੀ ਗੜਬਈ ਦੇ ਰੂਪ ਵਿੱਚ ਸੇਵਾ ਨਿਭਾਉਣ ਵਾਲੇ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ, ਸੰਘਾ ਕਰਕੇ ਜਿਨ੍ਹਾਂ ਦੀ ਪਛਾਣ ਹੈ, ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਵਿਸ਼ੇਸ਼ ਹਾਜ਼ਰੀ ਭਰ ਕੇ ਧੰਨਵਾਦੀ ਬਣਾਇਆ ਹੈ। ਆਓ ਦੋ ਪੰਕਤੀਆਂ ਫੜ ਕੇ ਫਤਿਹ ਦੀ ਸਾਂਝ ਕਰਾਂ। ਇੱਕ ਬੇਨਤੀ ਰਹਿ ਗਈ ਸੀ, ਅਗਲਾ ਜੋ ਬਾਕੀ ਰਹਿੰਦਾ ਟੂਰ ਹੈ, ਮੈਂ ਉਹ ਵੀ ਯਾਦ ਕਰਵਾ ਦਿਆਂ, ਕਿਉਂਕਿ ਜਿਹੜੀਆਂ ਚੈਨਲ ਰਾਹੀਂ ਸੰਗਤਾਂ ਸੁਣ ਰਹੀਆਂ ਨੇ ਉਹਨਾਂ ਦੇ ਧਿਆਨ ਵਿੱਚ ਆਵੇਗਾ ਵੀ 1 ਮਾਰਚ ਤੋਂ, ਜਾਣੀ ਕਿ ਕੱਲ੍ਹ ਤੋਂ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਦਾਸ ਦੀ ਹਾਜ਼ਰੀ ਹੈ। ਇਸੇ ਤਰ੍ਹਾਂ ਕੈਲਗਿਰੀ ਵਿਖੇ ਇੱਕ ਮਹੀਨਾ, ਅਤੇ ਮਈ ਦਾ ਮਹੀਨਾ ਅਬਟ ਸਪੋਰਟ ਵਿਖੇ ਇਹਨਾਂ ਅਸਥਾਨਾਂ 'ਤੇ ਸੰਗਤਾਂ ਦੇ ਦਰਸ਼ਨ ਕਰਾਂਗੇ। ਆਓ ਅਸੀਸ ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਉ ਮੇਲ।
ਸੁਨ ਤੀਨੋ ਗੁਰ ਕੋ ਉਪਦੇਸ਼, ਗੁਰਮੁਖ ਲੱਛਣ ਧਰੇ ਅਸ਼ੇਸ਼, ਸ੍ਰੀ ਸਤਿਗੁਰ ਕੋ ਸੇਵਤ ਰਹੇ, ਨਿਜ ਸਰੂਪ ਮੈਂ ਥਿਰਤਾ ਲਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।